ਗੌੜੀ ਮਹੱਲਾ ਪੰਜਵਾਂ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਉ ਸੰਤ ਧਰਮਸਾਲਾ। 248 ਅੰਗ ਤੇ ਪਾਵਨ ਸ਼ਬਦ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਗੌੜੀ ਦੀ ਦੂਜੀ ਜਾਤੀ ਥੱਲੇ 2 ਲਿਖਿਆ ਹੋਇਆ, 5ਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸੋ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਿਆਰੀ ਕਰਕੇ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਸੰਗਤ ਵਿੱਚ ਆਪਣਾ ਸੰਕਲਪ ਫਿਰ ਪ੍ਰਗਟ ਕੀਤਾ ਇੱਕ, ਕਿ ਇਸ ਹਰਿਮੰਦਰ ਸਾਹਿਬ ਵਿੱਚ ਹੁਣ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੋ ਅਸਲ ਸੰਸਾਰ ਦੇ ਅੰਦਰ ਅਸੀਂ ਸ਼ਬਦ ਨੂੰ ਮਹਾਨਤਾ ਦੇਣੀ ਆ, ਸੋ ਉਹ ਸਰੂਪ ਹੁਣ ਗੁਰਬਾਣੀ ਦੀ ਪੂਜਾ, ਗੁਰਬਾਣੀ ਦਾ ਹੀ ਸੇਵਨ, ਗੁਰਬਾਣੀ ਦੀ ਸਤਿਕਾਰ, ਗੁਰਬਾਣੀ ਦਾ ਹੀ ਪਾਠ ਕੀਰਤਨ ਸਭ ਇੱਥੇ ਹੋਣਾ ਚਾਹੀਦਾ। ਪਰ ਉਹਦੇ ਲਈ ਆਪਾਂ ਨੂੰ ਗੁਰਾਂ ਦੀ ਸਾਰੀ ਬਾਣੀ ਇਕੱਤਰ ਕਰਕੇ ਫਿਰ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਰਚਿਤ ਕਰਕੇ ਸਾਰਾ ਇੱਥੇ ਪ੍ਰਕਾਸ਼ ਹੋਣਾ ਚਾਹੀਦਾ। ਕਿਉਂਕਿ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਪਰ ਇਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਸਾਹਿਬ ਵਿਖੇ ਸਨ। ਕਿਉਂਕਿ ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਕਾਇਮ ਰੱਖਦਿਆਂ ਹੋਇਆਂ ਸੇਵਾ ਨੂੰ ਮੁੱਖਤਾ ਦਿੱਤੀ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਨਾਮ ਪਦਾਰਥ ਪਾਈਐ ਚਿੰਤ ਵਸੈ ਮਨ ਆਏ। ਇਹ ਗੱਲ ਸੁਣ ਕੇ ਭਾਈ ਗੁਰਦਾਸ ਨੇ ਕਿਹਾ, ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਲਿਆਉਂਦਾ। ਉਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨੇ, ਜਿਨ੍ਹਾਂ ਵਿੱਚ ਪਹਿਲੇ 4 ਸਰੂਪਾਂ ਦੀ ਬਾਣੀ ਲਿਖੀ ਹੋਈ ਹੈ, ਸੋ ਉਸ ਵਕਤ ਮਹਾਰਾਜ ਨੇ ਕਿਹਾ ਜਾਓ ਲੈ ਕੇ ਆਓ। ਸਤਿਗੁਰ ਦਾ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਉੱਥੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚ ਕੇ ਬਾਬਾ ਮੋਹਨ ਜੀ ਦੇ ਚਵਾਰੇ 'ਤੇ ਆ ਕੇ ਬਹੁਤ ਬੇਨਤੀਆਂ ਕੀਤੀਆਂ, ਪਰ ਸਮਾਧੀ ਵਿੱਚ ਮਸਤ ਸੀ, ਉਹਨਾਂ ਨੇ ਦਰਵਾਜ਼ੇ ਨਾ ਖੋਲ੍ਹੇ। ਫਿਰ ਅਖੀਰ ਹਾਰ ਕੇ ਭਾਈ ਗੁਰਦਾਸ ਜੀ ਖਾਲੀ ਹੱਥੀਂ ਵਾਪਸ ਆ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਆਖਦੇ, ਮੈਂ ਤਾਂ ਸਾਰੀ ਰਾਤ ਉੱਥੇ ਖੜ੍ਹਾ ਰਿਹਾ, ਪਰ ਮੈਨੂੰ ਉਸ ਥਾਂ ਦੇ ਉੱਤੇ ਕੋਈ ਪ੍ਰਾਪਤੀ ਨਹੀਂ ਹੋਈ, ਕੋਈ ਦਰਵਾਜ਼ਾ ਹੀ ਨਹੀਂ ਕਿਸੇ ਨੇ ਖੋਲ੍ਹਿਆ। ਸੋ ਲੋਕਾਂ ਦੇ ਕਹਿਣ 'ਤੇ ਕਿ ਮਸਤ ਸੁਭਾਅ ਵਾਲੇ ਨੇ, ਇਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਣਾ, ਤੁਸੀਂ ਵਾਪਸ ਚਲੇ ਜਾਓ। ਫਿਰ ਮੈਂ ਵਾਪਸ ਆ ਗਿਆ ਹਾਂ ਜੀ, ਹੁਣ ਮੈਨੂੰ ਪ੍ਰਾਪਤੀ ਨਹੀਂ ਹੋਈ ਪੋਥੀਆਂ ਦੀ। ਫਿਰ ਕੋਲ ਬਾਬਾ ਬੁੱਢਾ ਜੀ ਬੈਠੇ ਸੁਣ ਰਹੇ, ਉਹਨਾਂ ਕਿਹਾ ਕਰੀਬ ਨਿਵਾਜ ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਲਿਆਉਂਦਾ। ਮਹਾਰਾਜ ਨੇ ਬਚਨ ਕਿਹਾ, ਜੇ ਤੁਹਾਡੇ ਗਿਆ ਕੰਮ ਬਣਦਾ ਤਾਂ ਤੁਸੀਂ ਜਾ ਕੇ ਲੈ ਆਓ। ਗੁਰੂ ਸਾਹਿਬ ਨੇ ਬਾਣੀ ਲਿਆਉਣ ਦਾ ਤਰੀਕਾ ਹੀ ਦੱਸਣਾ ਸੀ ਕਿ ਮੈਂ ਦੇ ਸਹਿਤ ਹੋ ਕੇ ਕੋਈ ਬਾਣੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਹ ਬਚਨ ਸੁਣ ਕੇ ਬਾਬਾ ਬੁੱਢਾ ਜੀ ਚੱਲ ਪਏ, ਚੱਲਦੇ ਗੋਇੰਦਵਾਲ ਸਾਹਿਬ ਪਹੁੰਚ ਕੇ ਪਹਿਲਾਂ ਜਾ ਕੇ ਬੌਲੀ ਸਾਹਿਬ ਇਸ਼ਨਾਨ ਕਰਕੇ ਫਿਰ ਚੁਬਾਰੇ ਕੋਲ ਆਏ, ਦਰਵਾਜ਼ੇ ਬੰਦ ਦੇ ਕੇ ਬੇਨਤੀ ਕੀਤੀ, ਬਾਬਾ ਜੀ, ਇਹ ਬਾਬਾ ਮੋਹਨ ਜੀ, ਮੇਰਾ ਨਾਮ ਬੁੱਢਾ ਹੈ, ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ, ਦਰਵਾਜ਼ੇ ਖੋਲ੍ਹੋ, ਮੇਰੀ ਬੇਨਤੀ ਸੁਣ ਲਓ। ਬਹੁਤ ਉੱਚੀ ਉੱਚੀ ਬੋਲ ਕੇ ਕਿਹਾ ਵੀ ਦਰਵਾਜ਼ੇ ਖੜਕਾਏ, ਪਰ ਬਾਬਾ ਮੋਹਨ ਜੀ ਨੇ ਦਰਵਾਜ਼ੇ ਨਾ ਖੋਲ੍ਹੇ। ਅਖੀਰ ਬਾਬਾ ਬੁੱਢਾ ਜੀ ਨੇ ਆਪਣੇ ਬਲ ਨਾਲ ਹੱਲਾ ਲਾ ਕੇ ਪੂਰਾ ਬੂਹੇ ਦੀ ਚੂਥੀਆਂ ਹੁੰਦੀਆਂ ਸਨ ਦਰਵਾਜ਼ੇ ਦੀਆਂ, ਪੁਰਾਣੇ ਦਰਵਾਜ਼ੇ ਹੋਰ ਤਰ੍ਹਾਂ ਦੇ ਹੁੰਦੇ ਸੀ, ਉਹ ਕੱਢ ਲਈਦੇ ਸਨ ਬਾਹਰ, ਉਹ ਖੋਲ੍ਹ ਲਏ, ਬੂਹੇ ਖੋਲ੍ਹ ਕੇ ਉੱਪਰ ਜਾ ਚੜੇ। ਵੇਖਿਆ ਕਿ ਬਾਬਾ ਮੋਹਨ ਜੀ ਤਾਂ ਪਦਮ ਆਸਣ ਧਾਰ ਕੇ ਇੱਕ ਰਸ ਅਡੋਲ ਦਸਮ ਦੁਆਰ 'ਚ ਸਮਾਧੀ ਲਾ ਕੇ ਬੈਠੇ। ਬਾਬਾ ਬੁੱਢਾ ਜੀ ਨੇ ਉਹਨਾਂ ਸਰੀਰ ਹਿਲਾਇਆ, ਬਹੁਤ ਹਿਲਾਇਆ, ਪਰ ਸਮਾਧੀ ਨਾ ਖੋਲ੍ਹੀ। ਉੱਚੀ ਉੱਚੀ ਰੌਲਾ ਪਾਉਂਦੇ ਨੇ। ਇਹਨੇ ਨੂੰ ਬਾਬਾ ਮੋਹਨ ਜੀ ਦੇ ਛੋਟੇ ਭਰਾਤਾ ਜੀ ਗੁਰੂ ਅਮਰਦਾਸ ਜੀ ਦੇ ਛੋਟੇ ਸਪੁੱਤਰ ਸਾਹਿਬਜ਼ਾਦੇ, ਇਹਨੇ ਨੂੰ ਬਾਬਾ ਮੋਹਰੀ ਜੀ ਨੂੰ ਪਤਾ ਲੱਗਣ 'ਤੇ ਉਹ ਆ ਗਏ। ਬਾਬਾ ਮੋਹਨ ਜੀ ਦੇ ਸਰੀਰ ਨੂੰ ਹਿਲਾਉਂਦਿਆਂ ਵੇਖ ਕੇ ਬਾਬਾ ਮੋਹਰੀ ਜੀ ਨੇ ਕਿਹਾ, ਤੁਸੀਂ ਇਹਨਾਂ ਨੂੰ ਕਿਉਂ ਹਿਲਾਉਂਦੇ ਹੋ, ਇਹ ਤਾਂ ਮਸਤ ਸੁਭਾਅ ਵਾਲੇ, ਜੇ ਇਹਨਾਂ ਦੀ ਸਮਾਧੀ ਖੁੱਲ੍ਹ ਗਈ ਪਤਾ ਨਹੀਂ ਕੀ ਬੋਲ ਦੇਣ ਫਿਰ ਇਹ, ਫਿਰ ਆਪਾਂ ਤੋਂ ਰੋਕਿਆ ਨਹੀਂ ਜਾਣਾ ਹੈ, ਸੋ ਚੰਗੀ ਗੱਲ ਤੁਸੀਂ ਚਲੇ ਹੀ ਜਾਓ ਇੱਥੋਂ। ਸੋ ਮੋਹਰੀ ਜੀ ਤੋਂ ਇਹ ਬਚਨ ਸੁਣ ਕੇ ਬਾਬਾ ਬੁੱਢਾ ਜੀ ਖਾਲੀ ਹੱਥੀਂ ਆ ਗਏ, ਆ ਕੇ ਨਿੰਮੋ ਝੂਣੇ ਜੇ ਹੋਏ, ਮਹਾਰਾਜ ਨਹੀਂ ਗੱਲ ਨਹੀਂ ਬਣੀ, ਉਹ ਤਾਂ ਬਹੁਤ ਡੂੰਘੀ ਸਮਾਧੀ ਵਿੱਚ ਲੀਨ ਹੋ ਕੇ ਬੈਠੇ ਨੇ। ਉਹ ਅਸਲੀਅਤ ਵਿੱਚ ਇਹ ਸੀ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਚੌਥੇ ਪਾਤਸ਼ਾਹ ਨੂੰ, ਬਾਬਾ ਮੋਹਨ ਜੀ ਨੂੰ ਕਿਹਾ ਸੀ ਮੱਥਾ ਟੇਕ ਲਓ ਇਹਨਾਂ ਨੂੰ, ਬਾਬਾ ਬੁੱਢਾ ਜੀ ਨੇ ਤਾਂ ਮੱਥਾ ਟੇਕ ਲਿਆ। ਬਾਬਾ ਮੋਹਨ ਜੀ ਨੇ ਕਿਹਾ, ਲੈ ਮੱਥਾ ਟੇਕਣਾ ਇਹਨਾਂ ਨੂੰ, ਮੈਂ ਗੱਦੀ ਦਾ ਹੱਕਦਾਰ ਸੀ, ਇਹਨਾਂ ਨੂੰ ਗੱਦੀ ਦੇ ਤੀ, ਮੈਂ ਨਹੀਂ ਟੇਕਦਾ ਮੱਥਾ ਇਹਨਾਂ ਨੂੰ, ਮੈਂ ਔਖਾ ਭਾਰਾ ਹੋ ਕੇ ਔਖਾ ਹੋ ਕੇ ਖੜਾ ਰਹੇ। ਗੁਰੂ ਅਮਰਦਾਸ ਜੀ ਕਹਿਣ ਲੱਗੇ ਸਮਾਂ ਮੱਥਾ ਟੇਕ ਲਓ। ਕਹਿੰਦੇ ਮੈਂ ਨਹੀਂ ਟੇਕਦਾ। ਉਸ ਵਕਤ ਬੜੇ ਆਕੜ ਦੇ ਫਰੇਮੇ ਜੇ ਨਾਲ ਖੜੇ ਰਹੇ। ਗੁਰੂ ਅਮਰਦਾਸ ਜੀ ਕਹਿਣ ਲੱਗੇ ਚੰਗਾ ਹੁਣ ਤੁਹਾਨੂੰ ਫਰੇਮਾ ਹੋ ਜਾਵੇਗਾ, ਤੁਹਾਡਾ ਫਰੇਮਾ ਨਹੀਂ ਹੁਣ ਹਟਣਾ। ਬਹੁਤ ਔਖੇ ਰਹੇ ਫਰੇਮੇ ਨਾਲ। ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਛੁਟਕਾਰਾ ਕਿਵੇਂ ਹੋਵੇਗਾ ਹੁਣ? ਕਹਿੰਦੇ ਹੁਣ ਇਹਨਾਂ ਦੇ ਚਰਨੀ ਨਹੀਂ, ਇਹਨਾਂ ਦੇ ਸਾਹਿਬਜ਼ਾਦੇ ਜਦੋਂ ਗੁਰੂ ਅਰਜਨ ਦੇਵ ਜੀ ਆਉਣਗੇ ਨਾ ਪੋਥੀਆਂ ਲੈਣ, ਪੋਥੀਆਂ ਸੈਂਚੀਆਂ ਹੀ ਤੁਹਾਨੂੰ ਦੇ ਜਾਂਦੇ ਹਾਂ। ਗੁਰੂ ਅਰਜਨ ਦੇਵ ਦੇ ਚਰਨੀ ਹੱਥ ਲਾਇਓਗੇ ਨਾ ਫਿਰ ਫਰੇਮਾ ਜਾਣਾ। ਫਿਰ ਤਾਂਹੀਓ ਬਾਬਾ ਮੋਹਨ ਜੀ ਸਮਾਧੀ ਲਾ ਕੇ ਇਸੇ ਸੁਖੀ ਰਹਿੰਦੇ ਸੀ। ਜੇ ਸਮਾਧੀ ਤੋਂ ਉਥਾਨ ਹੁੰਦੇ ਸੀ ਤਾਂ ਪੇਟ ਦਰਦ ਬਹੁਤ ਹੁੰਦਾ ਸੀ। ਇਸ ਕਰਕੇ ਉਹ ਕਿਸੇ ਨੂੰ ਪੋਥੀਆਂ ਸੈਂਚੀਆਂ ਹੋਰ ਨਹੀਂ ਤੁਸੀਂ ਦੇਣੀਆਂ, ਗੁਰੂ ਅਰਜਨ ਦੇਵ ਜੀ ਆਉਣਗੇ ਉਹਨਾਂ ਨੂੰ ਦੇਣੀਆਂ। ਤਾਂ ਤੇ ਬਾਬਾ ਮੋਹਨ ਜੀ ਫਿਰ ਸਮਾਧੀ ਲੀਨ ਹੋ ਕੇ ਬੈਠੇ ਰਹੇ, ਉਹਨਾਂ ਦੀ ਸਮਾਧੀ ਨੂੰ ਕੋਈ ਫੁਲਾ ਨਹੀਂ ਸਕਿਆ। ਕਹਿੰਦੇ ਜੀ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਬਾਬਾ ਜੀ, ਕਹਿੰਦੇ ਉਹਨਾਂ ਨੂੰ ਹਿਲਾਇਆ ਜੁਲਾਇਆ ਪਰ ਸਮਾਧੀ ਨਹੀਂ ਖੋਲ੍ਹੀ। ਹੁਣ ਮਹਾਰਾਜ ਨੇ ਵਿਚਾਰ ਕੀਤੀ ਕਿ ਸਾਡੇ ਗਏ ਤੋਂ ਬਿਨਾਂ ਇਹ ਕੰਮ ਪੂਰਾ ਨਹੀਂ ਹੋਣਾ। ਉਸ ਵੇਲੇ ਗੁਰੂ ਸਾਹਿਬ ਜੀ ਆਪ ਨੰਗੇ ਚਰਨੀ ਚੱਲਦੇ ਚੱਲਦੇ 1668 ਸੰਮਤ ਵਿੱਚ ਗੋਇੰਦਵਾਲ ਆ ਪਹੁੰਚੇ। ਪਹਿਲਾਂ ਬੌਲੀ ਸਾਹਿਬ 'ਚ ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਦਾ ਧਿਆਨ ਧਾਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪ੍ਰਤੱਖ ਹੋ ਕੇ ਸਿਰ 'ਤੇ ਕਰ ਕਮਲ ਰੱਖਿਆ, ਕਿਹਾ ਪੁੱਤਰ ਮੋਹਨ ਜੀ ਦੀ ਕੀਰਤੀ ਕਰਕੇ ਪੋਥੀਆਂ ਲੈ ਕੇ ਜਾਣਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਣਾ ਕੇ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ। ਮੋਹਨ ਜੀ ਭਾਵੇਂ ਕਿੰਨੇ ਵੀ ਕਠੋਰ ਵਚਨ ਆਖਣ ਪਰ ਤੁਸੀਂ ਨਿਮਰਤਾ ਹੀ ਰੱਖਣੀ, ਕੀਰਤੀ ਕਰੀ ਜਾਣੀ, ਫਿਰ ਉਹ ਆਪ ਹੀ ਨਿਮਰੀ ਭੂਤ ਹੋ ਕੇ ਪੋਥੀਆਂ ਦੇ ਦੇਣਗੇ। ਸੋ ਇਹ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਅੰਤਰ ਧਿਆਨ ਹੋ ਗਏ ਅਤੇ ਗੁਰੂ ਅਰਜਨ ਦੇਵ ਜੀ ਚੁਬਾਰੇ ਦੇ ਅੱਗੇ ਗਲੀ ਦੇ ਵਿੱਚ ਬਹਿ ਕੇ ਹੱਥ ਵਿੱਚ ਤੰਬੂਰਾ ਫੜ ਕੇ ਗੌੜੀ ਰਾਗ ਵਿੱਚ ਸ਼ਬਦ ਗਾਉਣ ਲੱਗੇ। ਹੁਣ ਵੀ ਉਹ ਥਾਂ ਉੱਥੇ ਬਣਿਆ ਹੋਇਆ ਚੁਬਾਰਾ ਸਾਹਿਬ ਦੇ ਸਾਹਮਣੇ, ਜਿੱਥੇ ਮਹਾਰਾਜ ਬਿਲਕੁਲ ਥੱਲੇ ਬਹਿ ਕੇ ਹੀ ਕੀਰਤਨ ਕਰਨ ਲੱਗ ਪਏ ਸੀ। ਕਈ ਲੋਕ ਇਹਨਾਂ ਚੀਜ਼ਾਂ ਨੂੰ ਨਕਾਰ ਦਿੰਦੇ ਨੇ, ਉਹ ਐਂ ਨਹੀਂ ਹੋਇਆ, ਉਹ ਨਹੀਂ ਹੋਇਆ। ਸੋ ਜੋ ਹੋਇਆ ਤਾਂ ਸਾਹਮਣੇ ਹੀ ਆ। ਉੱਥੇ ਅਸਥਾਨ ਵੀ ਬਣਿਆ ਹੋਇਆ, ਸਾਰੀ ਗੱਲ ਸਹੀ ਵੀ ਆ। ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਕਹਿੰਦੇ ਨੇ, ਪਿੱਛੋਂ ਇਤਿਹਾਸ ਚੱਲਿਆ ਆ ਰਿਹਾ ਹੁੰਦਾ, ਜਿਹੜਾ ਉਹਨੂੰ ਨਕਾਰਨਾ ਜਾਂ ਕਹਿਣਾ ਇਹ ਗੱਲ ਹੋਈ ਨਹੀਂ, ਉੱਥੇ ਐਂ ਨਹੀਂ ਹੋਇਆ, ਇਹਦੇ 'ਚ ਹੁੰਦਾ ਕਿ ਲੋਕ ਸਾਨੂੰ ਕਹਿਣ ਵੀ ਅਸੀਂ ਠੀਕ ਹਾਂ, ਲੋਕ ਕਹਿਣਗੇ ਇਹ ਠੀਕ ਨੇ, ਪਰ ਐਂ ਟਕਰਾਉਣ ਦਾ ਫਾਇਦਾ ਕੋਈ ਨਹੀਂ। ਗਲਤੀ, ਇਹ ਬੜੀ ਭਾਰੀ ਗਲਤੀ ਹੋਈ ਹੈ, ਇਹਨਾਂ ਗੱਲਾਂ ਨੂੰ ਨਕਾਰਨਾ ਨਹੀਂ ਹੈ ਆਪਾਂ ਨੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਨਾਰਾਜ਼ਗੀ ਕਾਹਨੂੰ ਲੈਣੀ ਹੈ ਗਲਤ ਗੱਲ ਕਰਕੇ। ਸਹੀ ਗੱਲ ਇਹੀ ਹੋਈ ਸੀ ਬਹੁਤ ਲੋਕਾਂ ਨੂੰ, ਕਿਉਂਕਿ ਗੁਰਬਾਣੀ ਦਾ ਗਿਆਨ ਹੀ ਨਹੀਂ, ਅੰਤਰੀ ਭਾਵ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਹਾਰਾਜ ਨੇ ਕੀ ਬਚਨ ਕੀਤਾ। ਸੋ ਗੌੜੀ ਮਹੱਲਾ ਪੰਜਵਾਂ ਮਹਾਰਾਜ ਨੇ ਉਚਾਰਨ ਕੀਤਾ, ਸ਼ਬਦ ਗਾਉਣ ਲੱਗ ਪਏ ਉੱਥੇ ਤੰਬੂਰਾ ਫੜ ਕੇ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਬਾਬਾ ਮੋਹਨ ਜੀ ਆਪਦੇ ਮੰਦਰ ਜਿਹੜਾ ਚੁਬਾਰਾ ਹੈ, ਚੁਬਾਰਾ ਸਾਹਿਬ ਸਭ ਤੋਂ ਉੱਚੇ ਅਤੇ ਹੋਰ ਸੰਬੰਧੀਆਂ ਦੇ ਮਹਿਲ ਘਰ ਵੀ ਅਪਾਰਾ ਬੇਅੰਤ ਨੇ। ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ। ਇਹ ਬਾਬਾ ਮੋਹਨ ਜੀ ਆਪਦੇ ਦੁਆਰੇ 'ਤੇ ਉਦਾਸੀ ਸੰਤਾਂ ਦੀ ਧਰਮਸ਼ਾਲਾ ਵੀ ਬੜੀ ਸੁੰਦਰ ਸੋਭਨੀਕ ਹੋ ਰਹੀ ਹੈ ਜੀ। ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹੇ। ਇਹ ਅਪਾਰ ਗੁਣਾਂ ਵਾਲੇ ਦਿਆਲੂ ਠਾਕੁਰ ਬਾਬਾ ਮੋਹਨ ਜੀ, ਆਪ ਜੀ ਦੇ ਦਰਵਾਜ਼ੇ 'ਤੇ ਸੰਤਾਂ ਦੀ ਧਰਮਸ਼ਾਲਾ ਬੜੀ ਸੋਹਣੀ ਸੋਭਨੀਕ ਹੋ ਰਹੀ ਹੈ। ਜਹ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਜਹਿ ਤੇ ਆਵਹੇ। ਉਹ ਸੰਤ ਸਦਾ ਹੀ ਕੀਰਤਨ ਨੂੰ ਗਾਉਂਦੇ ਨੇ, ਜਿੱਥੇ ਵੀ ਸਾਧ ਸੰਤ ਇਕੱਠੇ ਹੁੰਦੇ ਨੇ ਉੱਥੇ ਆਪ ਜੀ ਨੂੰ ਧਿਆਉਂਦੇ ਨੇ। ਕਰ ਦਇਆ ਮਇਆ ਦਇਆਲ ਸਵਾਮੀ ਹੋ ਦੀਨ ਕਿਰਪਾਰਾ। ਇਹ ਦਇਆ ਦੇ ਕਰਨ ਹਾਰੇ ਮਾਇਆ ਸਰੂਪ ਦਿਆਲੂ ਸਵਾਮੀ ਮੋਹਨ ਜੀ, ਮੈਂ ਦੀਨ ਉੱਤੇ ਆਪ ਕਿਰਪਾਲੂ ਹੋਵੋ। ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਮਹਾਰਾਜ ਬੇਨਤੀ ਪੂਰਵਕ ਉਚਾਰਦੇ ਨੇ, ਅਸੀਂ ਆਪਦੇ ਦਰਸ਼ਨ ਦੇ ਪਿਆਸੇ ਹਾਂ, ਚਾਹਵਾਨ ਹਾਂ, ਆਪ ਦਾ ਦਰਸ਼ਨ ਮਿਲੇ ਤਾਂ ਸਾਰਾ ਸੁੱਖ ਪ੍ਰਾਪਤ ਹੁੰਦਾ, ਦਰਸ਼ਨ ਦੇ ਮਿਲਣ ਵਿੱਚ ਹੀ ਸਾਰਾ ਸੁੱਖ। ਕਿਉਂਕਿ ਬਾਬਾ ਮੋਹਨ ਜੀ ਕੋਈ ਮਾੜੀ ਮੋਟੀ ਹਸਤੀ ਨਹੀਂ ਸੀਗੇ, ਬਹੁਤ ਉੱਚੀ ਅਵਸਥਾ ਦੇ ਮਾਲਕ ਸੀ, ਬੜੀ ਕਮਾਈ ਸੀ। ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਆਪ। ਜਿਸ ਵੇਲੇ ਸੰਤ ਦੀ ਇੱਕ ਪੌੜੀ ਉਚਾਰੀ ਤਾਂ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ। ਇਹ ਸ਼ਬਦ ਦੀ ਹੀ ਸ਼ਕਤੀ ਹੈ ਕਿ ਸਮਾਧੀ ਲੱਗੀ ਲਗਾਈ ਖੋਲ੍ਹ ਦਿੱਤੀ। ਗੁਰੂ ਸਾਹਿਬ ਨੇ ਸ਼ਬਦ ਪੜ੍ਹਿਆ, ਬਾਕੀ ਕਲਾ ਜਿਹੜੀ ਅੰਤਰੀਪ ਵਰਤਦੀ ਉਹ ਤਾਂ ਸਤਿਗੁਰੂ ਜਾਣਦੇ ਨੇ। ਉੱਠ ਕੇ ਬਾਰੀ ਖੋਲ੍ਹ ਕੇ ਕੀ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਸੰਗਤ ਦੇ ਸਹਿਤ ਗਲੀ 'ਚ ਬੈਠੇ ਹੱਥ ਵਿੱਚ ਤੰਬੂਰਾ ਫੜ ਕੇ ਗਾਇਨ ਕਰ ਰਹੇ ਨੇ। ਸੋ ਉਸ ਵੇਲੇ ਗੁੱਸੇ 'ਚ ਲਾਲੋ ਲਾਲ ਹੋ ਕੇ ਕਹਿੰਦੇ ਨੇ ਆਪਣੇ ਸੋ ਇਸ ਤਰੀਕੇ ਨਾਲ ਆਪਣੇ ਪਿਆਉ ਨੂੰ ਮਾਰ ਕੇ ਭਰਾਵਾਂ ਨੂੰ ਘਰੋਂ ਕੱਢ ਕੇ ਆਪ ਗੁਰਿਆਈ ਗੱਦੀ ਸਾਂਭ ਕੇ ਬਹਿ ਗਿਆ, ਕਿਉਂਕਿ ਪਿਰਥੀਏ ਨੇ ਆ ਕੇ ਬਾਬਾ ਮੋਹਣ ਜੀ ਨੂੰ ਬੜਾ ਕਈ ਪ੍ਰਕਾਰ ਨਾਲ ਚੁੱਕਣਾ ਦੇ ਤੀ, ਕਈ ਗੱਲਾਂ ਕਰ ਦਿੱਤੀਆਂ ਆ ਕੇ। ਉਹ ਫਿਰ ਉਸੇ ਤਰ੍ਹਾਂ ਹੀ ਸਮਝਦੇ ਰਹੇ ਕਿ ਇਹਨਾਂ ਨੂੰ ਗੱਦੀ ਵੱਡਿਆਂ ਨੂੰ ਨਹੀਂ ਦਿੱਤੀ, ਛੋਟਿਆਂ ਨੂੰ ਤੋਰ ਦਿੱਤਾ, ਅਤੇ ਹੁਣ ਸਾਡੇ ਪਾਸ ਆ ਕੇ ਤੂੰ ਕਿਹੜੀ ਭਲੀ ਗੁਜ਼ਾਰਨੀ। ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਮੱਥੇ 'ਤੇ ਵੱਟ ਨਹੀਂ ਪਾਇਆ, ਨਿਮਰਤਾ ਨਾਲ ਦੂਜੀ ਪੌੜੀ ਉਚਾਰੀ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਹੇ ਬਾਬਾ ਮੋਹਨ ਜੀ, ਆਪਦੇ ਬਚਨ ਬੜੇ ਅਨੂਪੰਗ ਬੜੇ ਸੁੰਦਰ ਨੇ। ਠੀਕ ਹੈ, ਅਗਿਆਨ ਰੂਪ ਪਿਤਾ ਨੂੰ ਮਾਰ ਦਿੱਤਾ ਅਤੇ ਆਸਰੀ ਸੰਪਦਾ ਰੂਪੀ ਭਰਾਵਾਂ ਨੂੰ ਬਾਹਰ ਕੱਢ ਦਿੱਤਾ, ਫਿਰ ਆਪ ਜੀ ਦੀ ਚਾਲ ਵੀ ਨਿਰਾਲੀ ਹੈ, ਕਿਉਂਕਿ ਆਪ ਯੋਗਾ ਅਭਿਆਸੀ ਹੋ, ਆਪ ਦੀ ਸਮਾਧੀ ਕਈ ਕਈ ਮਹੀਨੇ ਲੱਗੀ ਰਹਿੰਦੀ ਹੈ। ਆਪ ਜੀ ਦੀ ਇੱਕ ਹੋਰ ਚਾਲ ਵੀ ਨਿਰਾਲੀ ਹੈ ਕਿ ਆਪ ਨੇ ਗ੍ਰਿਹਸਥ ਆਸ਼ਰਮ ਵਾਲਾ ਵਿਹਾਰ ਨਹੀਂ ਕੀਤਾ, ਆਪਣੀ ਦ੍ਰਿਸ਼ਟੀ ਨਾਲ ਹੀ ਪੁੱਤਰ ਪੈਦਾ ਕੀਤਾ। ਇਹ ਗੱਲ ਨੂੰ ਅੱਜ ਕੱਲ੍ਹ ਦੇ ਲੋਕ ਨਹੀਂ ਮੰਨਦੇ, ਪਰ ਵੈਦਿਕ ਰੀਤੀਆਂ ਇਹਨਾਂ ਚੀਜ਼ਾਂ ਨੂੰ ਮੰਨਦੀਆਂ ਨੇ। ਜਿਹੜੇ ਵੱਡੇ ਵੈਦ ਹੁੰਦੇ ਨੇ ਪੁਰਾਣੇ, ਹੁਣ ਤਾਂ ਉਹ ਜਿਹੇ ਵੈਦ ਵੀ ਲੱਭਣੇ ਔਖੇ ਨੇ। ਜਦੋਂ ਮੈਂ ਇੱਕ ਵਾਰ ਬੇਨਤੀ ਕੀਤੀ ਸੰਗਤ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਦ੍ਰਿਸ਼ਟੀ ਨਾਲ ਹੀ ਕਿਰਪਾ ਦ੍ਰਿਸ਼ਟੀ ਕੀਤੀ ਸੀ, ਸਾਹਿਬਜ਼ਾਦੇ ਸ਼੍ਰੀ ਚੰਦ ਲਖਮੀ ਚੰਦ ਜੀ ਹੋਏ ਸੀਗੇ, ਕਿਉਂਕਿ ਦਸਾਂ ਸਰੂਪਾਂ ਨੇ ਉਸ ਪਾਸੇ ਵੱਲ ਨਹੀਂ ਧਿਆਨ, ਤਾਂ ਉਹਨਾਂ ਵਿੱਚ ਇਹ ਚੀਜ਼ ਨਹੀਂ, ਉਹ ਦ੍ਰਿਸ਼ਟੀ ਨਾਲ ਹੀ ਸਾਰਾ ਕੁਛ ਕਰ ਦਿੰਦੇ ਨੇ। ਇੱਥੇ ਉਹ ਚੀਜ਼ ਆਈ ਕਿ ਆਪਣੀ ਦ੍ਰਿਸ਼ਟੀ ਨਾਲ ਹੀ ਪੁੱਤਰ ਪੈਦਾ ਕਰਦਾ ਹੀ, ਸ਼ਕਤੀ ਹੁੰਦੀ ਤੁਹਾਡੇ ਵਿੱਚ ਵੀ ਆ ਸਕਦੀ, ਤੁਸੀਂ ਇਹ ਸ਼ਕਤੀ ਪੈਦਾ ਕਰ ਸਕਦੇ ਹੋ ਬੰਦਗੀ ਦੇ ਨਾਲ, ਕਿਉਂਕਿ ਜਦੋਂ ਪਰਮੇਸ਼ਰ ਨੇ ਦੁਨੀਆ ਬਣਾਈ ਉਹਨੇ ਕੀ ਕੀਤਾ, ਉਹਨੇ ਵੀ ਤਾਂ ਦ੍ਰਿਸ਼ਟੀ ਨਾਲ ਹੀ ਬਣਾ ਤਾ। ਸੋ ਇੱਕ ਦਿਨ ਮਾਤਾ ਰਾਮ ਕੌਰ ਜੀ ਨੇ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕੀਤੀ ਕਿ ਹੋਰ ਨਾ ਇਸਤਰੀਆਂ ਦੇ ਘਰ ਵਿੱਚ ਬੱਚੇ ਵੇਖ ਕੇ ਆਪਦੀ ਵੱਡੀ ਨੂੰਹ ਬਹੁਤ ਚਿੰਤਾਵਾਨ ਹੈ, ਇਸ ਦੀ ਚਿੰਤਾ ਦੂਰ ਕਰ ਸਕਦੇ ਹੋ, ਕਿਉਂਕਿ ਮੋਹਨ ਜੀ ਤਾਂ ਹਰ ਵੇਲੇ ਸਮਾਧੀ 'ਚ ਲੀਨ ਰਹਿੰਦੇ ਨੇ। ਹਜ਼ੂਰ ਨੇ ਕਿਹਾ ਨੂੰਹ ਨੂੰ ਨਵੇਂ ਕੱਪੜੇ ਪਵਾ ਕੇ ਨਾਲ ਜਾ ਕੇ ਉਹਨੂੰ ਮੋਹਨ ਦੇ ਚਰਨੀ ਪਾ ਦਿਓ, ਤਾਂ ਉਹ ਵਾਰ ਕਰਕੇ ਇਸਦੇ ਘਰ ਪੁੱਤਰ ਹੋ ਜਾਵੇਗਾ। ਮਾਤਾ ਜੀ ਨੇ ਉਸੇ ਤਰ੍ਹਾਂ ਹੀ ਕੀਤਾ, ਨਵੇਂ ਕੱਪੜੇ ਪਵਾ ਕੇ ਨਾਲ ਜਾ ਕੇ ਮੋਹਨ ਜੀ ਦੇ ਚਰਨੀ ਪਾ ਤਾ। ਜਾਂ ਮੋਹਨ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤਾਂ ਉਹਦਾ ਸੰਕਲਪ ਪੂਰਾ ਹੋ ਗਿਆ। ਬਸ ਇਹ ਬੜੀਆਂ ਡੂੰਘੀਆਂ ਚੀਜ਼ਾਂ ਆਮ ਬੰਦਾ ਬਹਿ ਕੇ ਇਹਦੇ ਲਈ ਵਿਚਾਰ ਕਰ ਸਕਦਾ। ਪਹਿਲਾਂ ਜਦੋਂ ਇੱਕ ਵਾਰ ਆਈ ਸੀ ਕਥਾ ਸ਼ਾਮ ਦੇ ਟਾਈਮ 'ਤੇ, ਸੋ ਭਾਈ ਮਰਦਾਨੇ ਨੇ ਵੀ ਕਿਹਾ ਸੀ ਮਹਾਰਾਜ ਇਹ 6 ਜਤੀ ਤੁਸੀਂ ਮੰਨਦੇ ਹੋ, ਐਂ ਤਾਂ ਦੁਨੀਆਂ 'ਚ ਕਈ ਬੰਦੇ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਨਹੀਂ ਕਰਾਏ, ਜੰਗਲਾਂ 'ਚ ਰਹੇ, ਇਹਨਾਂ ਨੂੰ ਹੀ 6 ਨੂੰ ਕਿਉਂ ਮੰਨਦੇ ਹੋ, ਇਹ 6 ਜਤੀ ਹੋਏ ਨੇ ਪਹਿਲਾਂ। ਉਦੋਂ ਮਹਾਰਾਜ ਨੇ ਨਿਰਣਾ ਕੀਤਾ ਸੀ ਕਿ ਵਿਕਾਰ ਅੱਖਾਂ ਰਾਹੀਂ ਵੀ ਨਿਕਲ ਜਾਂਦਾ, ਵਿਕਾਰ ਕੰਨਾਂ ਰਾਹੀਂ ਵੀ ਨਿਕਲ ਜਾਂਦਾ, ਵਿਕਾਰ ਹਰ ਪੱਖੋਂ ਹੀ ਨਿਕਲ ਜਾਂਦਾ ਸਰੀਰ 'ਚੋਂ। ਇਸ ਕਰਕੇ ਦ੍ਰਿਸ਼ਟੀ ਨਾਲ ਸਾਰਾ ਕੁਛ ਕਰ ਦੇਣਾ, ਸਾਜ ਦੇਣਾ, ਸ਼ਕਤੀ ਹੁੰਦੀ ਇੱਕ। ਕਰ ਬੰਧਨ ਨਿਜ ਪਤ ਕੋ ਆਈ, ਬਸ ਆਪਣੇ ਪਤੀ ਨੂੰ, ਉਹ ਇੱਕ ਵੱਖਰਾ ਹੈ ਵਿਕਾਰ। ਇਹ ਕਿਰਪਾ ਦ੍ਰਿਸ਼ਟੀ ਨਾਲ ਚੀਜ਼ ਦਾ ਹੋ ਜਾਣਾ ਉਹ ਇੱਕ ਵੱਖਰਾ, ਜਦੋਂ ਡਾਕਟਰ ਜਵਾਬ ਦੇ ਦਿੰਦੇ ਨੇ ਵੀ ਇੱਥੇ ਤਾਂ ਔਲਾਦ ਹੋ ਹੀ ਨਹੀਂ ਸਕਦੀ, ਕੋਈ ਮਹਾਂਪੁਰਖਾਂ ਕੋਲ ਗਿਆ, ਉਹਨਾਂ ਸਿਰਫ ਕੋਈ ਫਲ ਹੀ ਦਿੱਤਾ, ਚੰਗਾ ਲਾਵੇ ਹੀ ਉਹ ਕਿਰਪਾ ਹੋ ਜਾਂਦੀ ਮਹਾਰਾਜ ਦੀ। ਪਰ ਇੱਥੇ ਤਾਂ ਉਸ ਤੋਂ ਵੀ ਉੱਤੇ ਕਿ ਸਿਰਫ ਦੇਖਣ ਮਾਤਰ ਹੀ ਕਿਰਪਾ ਦ੍ਰਿਸ਼ਟੀ ਹੋ ਗਈ। ਸੋ ਕਰ ਬੰਧਨ ਨਿਜ ਪਤ ਕੋ ਆਈ, ਗਰਭ ਧਰਿਓ ਤਿਸਤੇ ਪਿਛਵਾਈ, ਕੇਤਕ ਦਿਨ ਮੈਂ ਸੋਤੇ ਅਬਰਾਮਾ, ਜਨਮਿਓ ਤਬ ਮੋਹਨ ਕੇ ਧਾਮਾ, ਸ੍ਰੀ ਗੁਰੂ ਕੋ ਸੁਧ ਆਨ ਸੁਨਾਈ, ਕੀਨੋ ਮੰਗਲ ਵੱਜੀ ਵਧਾਈ, ਭਇਓ ਆਨੰਦ ਸਰਬ ਹੀ ਧਾਮ, ਸੰਤ ਰਾਮ ਰਾਖਿਓ ਤੇ ਨਾਮ। ਇਹਨਾਂ ਦਾ ਨਾਂ ਸੰਤ ਰਾਮ ਰੱਖਿਆ ਸੀ ਫਿਰ ਉਸ ਵਕਤ ਬਾਬਾ ਮੋਹਨ ਜੀ ਦੇ ਪੁੱਤਰ ਦਾ ਨਾਮ। ਮੋਹਨ ਤੇਰੇ ਬਚਨਾਂ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਹੇ ਬਾਬਾ ਮੋਹਨ ਜੀ, ਤੁਸੀਂ ਆਪਣੇ ਜੀਵ ਵਿੱਚ ਇੱਕ ਪਰਮਾਤਮਾ ਨੂੰ ਮੰਨਦੇ ਹੋ, ਸਭ ਨੂੰ ਬਾਕੀ ਖਾਕ ਰੂਪ ਨਿਸ਼ਚੈ ਕਰਦੇ ਹੋ। ਮਨ ਹਾਂ ਤਾਂ ਏਕ ਅਲੇਖ ਠਾਕੁਰ ਜਿਨ੍ਹਾਂ ਸਭ ਕਲ ਧਾਰੀ ਆ। ਜੇ ਆਪ ਮੰਨਦੇ ਵੀ ਹੋ ਤਾਂ ਇੱਕ ਅਲੇਖ ਪਰਮਾਤਮਾ ਨੂੰ ਮੰਨਦੇ ਹੋ, ਜਿਸ ਪਰਮਾਤਮਾ ਨੇ ਸਾਰੇ ਆਪਣੀ ਸ਼ਕਤੀ ਧਾਰੀ ਹੋਈ ਹੈ। ਤੁਧ ਬਚਨ ਗੁਰ ਕੈ ਵਸ ਕੀ ਆ, ਆਦ ਪੁਰਖ ਬਨਵਾਰੀ ਆ। ਆਪ ਜੀ ਨੇ ਗੁਰਾਂ ਦੇ ਬਚਨਾਂ ਕਰਕੇ ਸੰਸਾਰ ਬੰਨ ਦਾ ਮਾਲਕ ਜੋ ਆਦਿ ਪੁਰਖ ਪਰਮਾਤਮਾ ਹੈ ਉਹਨੂੰ ਆਪਣੇ ਵਸੀਕਾਰ ਕੀਤਾ ਹੋਇਆ। ਤੂੰ ਆਪ ਚੱਲਿਆ, ਆਪ ਰਹਿਆ, ਆਪ ਸਭ ਕਲ ਧਾਰੀ ਆ। ਇਹ ਬਾਬਾ ਮੋਹਨ ਜੀ, ਤੂੰ ਗੁਰੂ ਅਮਰਦਾਸ ਰੂਪ ਹੋ ਕੇ ਆਪ ਸੰਸਾਰ ਤੋਂ ਚੱਲਿਆ। ਇਹ ਹੁਣ ਪਰਮਾਤਮਾ ਦੀ ਉਸਤਤ ਨਾਲ ਕਰੀ ਜਾਂਦੇ ਨੇ, ਸੋ ਬਾਬਾ ਮੋਹਨ ਜੀ ਦੀ ਉਸਤਤ ਵਿੱਚ ਇਹ ਹੋਈ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਨੇ ਨਿਮਰਤਾ ਦੇ ਨਾਲ ਜਿਹੜੀ ਚੀਜ਼ ਜਣਾਈ ਉੱਥੇ ਖੋਲ੍ਹਣੀ, ਤਾਂ ਉਹਨਾਂ ਦੀ ਸਮਾਧੀ ਸੀ। ਸਤਿਗੁਰੂ ਕਿਸ ਅਵਸਥਾ 'ਚ ਨੇ ਇਹ ਆਪਾਂ ਨਹੀਂ ਸਮਝ ਸਕਦੇ। ਕਈ ਚੀਜ਼ਾਂ ਆਪਾਂ ਆਪਣੀ ਬੁੱਧੀ ਮੁਤਾਬਕ ਸੋਚਦੇ ਹਾਂ, ਪਰ ਮਹਾਰਾਜ ਕਿੱਥੇ ਤੱਕ ਸੋਚਦੇ ਨੇ ਤਾਂ ਮਹਾਰਾਜ ਨੂੰ ਪਤਾ। ਮਹਾਰਾਜ ਜੀ ਤਾਂ ਬਾਬਾ ਮੋਹਨ ਜੀ ਦੇ ਵਿੱਚ ਜਿਹੜੀ ਆਤਮਾ ਨਾ, ਉਹ ਆਤਮਾ ਨੂੰ ਪਰਮਾਤਮਾ ਜਾਣ ਕੇ ਉੱਥੇ ਤੱਕ ਬੋਲਦੇ ਨੇ। ਅਸਲ ਵਿੱਚ ਬਾਬਾ ਮੋਹਨ ਜੀ ਨੂੰ ਨਹੀਂ ਕਹਿੰਦੇ, ਅੰਦਰ ਜਿਹੜਾ ਆਤਮਾ ਵਿੱਚ ਬੈਠਾ ਹੈ ਮੋਹਨ, ਉਹਨੂੰ ਕਹਿੰਦੇ ਨੇ। ਉਹ ਬਾਬਾ ਮੋਹਨ ਜੀ ਦੀ ਵੀ ਵਿੱਚ ਵਡਿਆਈ ਹੋ ਗਈ, ਵਿੱਚ ਉਹਨਾਂ ਦੀ ਵੀ ਹੋ ਗਈ। ਉਹ ਆਪ ਸੰਸਾਰ ਤੋਂ ਚੱਲਿਆ, ਜੋਤੀ ਜੋਤ ਸਮਾਇਆ, ਅਤੇ ਮੋਹਨ ਜੀ ਰੂਪ ਹੋ ਕੇ ਆਪ ਸੰਸਾਰ ਵਿੱਚ ਸਥਿਤ ਹੋ ਰਹੇ ਹੋ, ਕਿਉਂਕਿ ਉਹਨਾਂ ਦੀ ਵਡਿਆਈ ਕਰਨੀ ਸੀ। ਸਭ ਕੱਲ ਸ਼ਕਤੀ ਆਪ ਨੇ ਧਾਰਨ ਕੀਤੀ ਹੋਈ ਹੈ। ਬਿਨਵੰਤ ਨਾਨਕ ਪੈਜ ਰੱਖੋ, ਸਭ ਸੇਵਕ ਸਰਨ ਤੁਮਾਰੀ ਆ। ਗੁਰੂ ਸਾਹਿਬ ਜੀ ਮਹਾਰਾਜ ਬੇਨਤੀ ਪੂਰਵਕ ਉਚਾਰਦ ਮੇਰੀ ਪੈਜ ਰੱਖਣਾ ਕਰੋ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਵਾਂਗੂ ਅਸੀਂ ਖਾਲੀ ਨਾ ਚਲੇ ਜਾਈਏ, ਸਾਰੇ ਸੇਵਕ ਤੁਹਾਡੀ ਸ਼ਰਨ ਵਿੱਚ ਆਏ ਹਾਂ। ਜਿਸ ਵੇਲੇ ਸ਼ਾਂਤੀ ਦੂਜੀ ਪੌੜੀ ਦਾ ਭੋਗ ਪਾਇਆ ਤਾਂ ਬਾਬਾ ਮੋਹਨ ਜੀ ਬਾਰੀ ਤੋਂ ਪਰੇ ਹਟ ਕੇ ਪੋਥੀਆਂ ਚੁੱਕਣ ਲੱਗ ਪਏ। ਉਸੇ ਵੇਲੇ ਤੀਜੀ ਪੌੜੀ ਉਚਾਰੀ, ਮੋਹਨ ਤੁਦ ਸਤਸੰਗਤ ਧਿਆਵੈ ਦਰਸ ਧਿਆਨਾ। ਇਹ ਬਾਬਾ ਮੋਹਨ ਜੀ ਆਪ ਜੀ ਨੂੰ ਸਤਸੰਗਤ ਧਿਆਉਂਦੀ ਹੈ, ਦਰਸ਼ਨ ਦੇ ਧਿਆਨ ਕਰਨ ਵਾਸਤੇ ਸਾਰਿਆਂ ਦਾ ਧਿਆਨ ਆਪ ਦੇ ਦਰਸ਼ਨ ਵਿੱਚ ਲੱਗ ਰਿਹਾ। ਮੋਹਨ ਜਮ ਨੇੜ ਨਾ ਆਵੈ ਤੁਦ ਜਪੈ ਨਿਦਾਨਾ। ਇਹ ਬਾਬਾ ਮੋਹਨ ਜੀ ਉਹਨਾਂ ਦਾ ਨਿਰਦੇਕ ਜਮਦੂਤ ਨਹੀਂ ਆਉਂਦਾ, ਜੋ ਨਿਦਾਨਾ ਹੁੰਦਾ ਅੰਤ ਨੂੰ ਪ੍ਰਾਣਾਂ ਦੇ ਵਿਯੋਗ ਸਮੇਂ ਵਿੱਚ ਆਪ ਜੀ ਨੂੰ ਜਪਦਾ, ਧੰਨ ਬਾਬਾ ਮੋਹਨ ਜੀ ਕਹਿੰਦਾ। ਕਿਉਂਕਿ ਮੋਹਨ ਬਾਬਾ ਜੀ ਤਾਂ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਨੇ ਵੱਡੇ, ਉਹਨਾਂ ਨੂੰ ਬਖਸ਼ ਸ਼ਕਤੀ ਸਾਰਿਆਂ ਵਿੱਚ ਹੀ, ਬਾਬਾ ਮੋਹਰੀ ਜੀ ਵਿੱਚ ਹੈ, ਸ਼੍ਰੀ ਚੰਦ ਜੀ ਵਿੱਚ ਹੈ। ਪਹਿਲਾਂ ਠੀਕ ਹੈ, ਉਹਨਾਂ ਨੇ ਬਚਨ ਨਹੀਂ ਮੰਨਿਆ, ਵੀ ਗੁਰੂ ਕਾ ਕੌਤਕ ਹੀ ਸੀ, ਪਰ ਬਾਅਦ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਬਖਸ਼ਿਸ਼ਾਂ ਕਰ ਦਿੱਤੀਆਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ। ਜਦੋਂ ਸਰੀਰ ਛੱਡਿਆ, ਗੁਰੂ ਨਾਨਕ ਦੇਵ ਜੀ ਅਲੋਪ ਹੋ ਗਏ, ਤਾਂ ਬਾਬਾ ਸ਼੍ਰੀ ਚੰਦ ਨੇ ਅਰਦਾਸ ਕੀਤੀ, ਪਿਤਾ ਜੀ ਸਿਰਫ ਇੱਕ ਘੜੀ ਦਰਸ਼ਨ ਦੇ ਦਿਓ। ਮਹਾਰਾਜ ਫਿਰ ਪ੍ਰਗਟ ਹੋ ਗਏ, ਕਹਿਣ ਲੱਗੇ ਬਾਬਾ ਜੀ, ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸ਼੍ਰੀ ਚੰਦ ਜੀ ਕਿਵੇਂ ਯਾਦ ਕੀਤਾ? ਪਿਤਾ ਜੀ ਤੁਹਾਡੇ ਜਾਣ ਤੋਂ ਬਾਅਦ ਖਿਆਲ ਆਇਆ, ਬਈ ਤੁਹਾਡੇ ਆਸਰੇ ਅਸੀਂ ਰੋਟੀ ਖਾਂਦੇ ਸੀ, ਸਭ ਕੁਝ ਮਿਲਦਾ, ਹੁਣ ਤੁਹਾਡੇ ਜਾਣ ਤੋਂ ਬਾਅਦ ਸਾਨੂੰ ਕੌਣ ਪੁੱਛੇਗਾ? ਉਸ ਵਕਤ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸ਼੍ਰੀ ਚੰਦ ਜੀ, ਗੁਰੂ ਘਰ ਦੇ ਤਾਂ ਜਿਹੜੇ ਕੁੱਤੇ ਨੇ ਨਾ, ਜੂਠੀਆਂ ਰੋਟੀਆਂ ਖਾਣ ਵਾਲੇ ਬਾਹਰ, ਉਹਨਾਂ 'ਚ ਵੀ ਸ਼ਕਤੀ ਹੈ, ਤੁਸੀਂ ਤਾਂ ਫਿਰ ਸਾਡੇ ਤੋਂ ਹੋਏ ਹੋ, ਤੁਹਾਡੇ ਆਸਰੇ ਤਾਂ ਕਰੋੜਾਂ ਲੋਕ ਰੋਟੀ ਖਾਣਗੇ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਉਸ ਵਕਤ ਫਿਰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਜੇ ਹੁਣ ਤੁਸੀਂ ਸਾਨੂੰ ਹਜ਼ਾਰ ਸਾਲ ਲਈ ਵੀ ਮੰਗ ਲੈਂਦੇ ਤਾਂ ਵੀ ਆ ਜਾਣਾ ਸੀ, ਪਰ ਤੁਹਾਡੇ ਵੱਸ ਨਹੀਂ, ਤੁਸੀਂ ਇੱਕ ਘੜੀ ਵੀ ਮੰਗਿਆ, ਇੱਕ ਘੜੀ ਦਰਸ਼ਨ ਦੇ ਕੇ ਮਹਾਰਾਜ ਚਲੇ ਗਏ। ਸੋ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਬਹੁਤੇ ਤਾਂ ਚੜ ਜਾਂਦੇ ਨੇ, ਸਾਹਿਬਜ਼ਾਦਿਆਂ ਨੂੰ ਭੁੱਲ ਜਾਂਦੇ ਨੇ। ਸਾਹਿਬਜ਼ਾਦਿਆਂ ਵਿੱਚ ਸ਼ਕਤੀ ਤਾਂ ਉਹੀ ਹੁੰਦੀ ਗੁਰੂ ਕੀ, ਬਾਬਾ ਅਟਲ ਰਾਏ ਨੇ ਨਹੀਂ ਜਿਉਂਦਾ ਕੀਤਾ ਬੱਚਾ, ਉਹਦਾ ਨਾਮ ਵੀ ਮੋਹਣੀ ਸੀ। ਬਾਬਾ ਗੁਰਦਿੱਤਾ ਜੀ ਨੇ ਗਊ ਜਿਉਂਦੀ ਕੀਤੀ, ਹੋਰ ਬਥੇਰਿਆਂ ਸਾਹਿਬਜ਼ਾਦਿਆਂ ਨੇ। ਸ਼੍ਰੀ ਚੰਦ ਜੀ ਦੇ ਕਿਤੇ ਥੋੜ੍ਹੇ ਕੌਤਕ ਨੇ, ਬਾਂਹ ਲੰਬੀ ਕਰਕੇ ਉੱਤੋਂ ਹੀ ਧਰਮਚੰਦ ਜੀ ਨੂੰ ਫੜ ਲਿਆ ਸੀ, ਜਦੋਂ ਬਾਬਾ ਲਖਮੀ ਦਾਸ ਜੀ ਕਹਿੰਦੇ ਮੈਂ ਇੱਥੇ ਕੀ ਲੈਣਾ, ਚਲੋ ਚੱਲਦੇ ਹਾਂ, ਸੰਸਾਰ ਨਾਸਵੰਤ, ਪਰਿਵਾਰ ਸਣੇ ਹੀ ਤਾਂ ਉੱਡ ਗਏ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਬੇਦੀ ਕੋਲ ਦੀ ਅੰਸ ਬੰਸ਼ ਤਾਂ ਫਿਰ ਰਹਿਣੀ ਚਾਹੀਦੀ, ਤੁਸੀਂ ਬੱਚਾ ਤਾਂ ਦੇ ਜਾਓ। ਕਹਿੰਦੇ ਥੱਲੇ ਨਹੀਂ ਆ ਸਕਦਾ ਮੈਂ, ਹੁਣ ਤੁਸੀਂ ਆਪਣੀ ਬਾਂਹ ਹੀ ਉੱਪਰ ਕਰ ਲਓ। ਬਾਬਾ ਸ਼੍ਰੀ ਚੰਦ ਨੇ ਕਈ ਕਿਲੋਮੀਟਰ ਬਾਂਹ ਲੰਬੀ ਕਰਕੇ ਧਰਮਚੰਦ ਨੂੰ ਫੜ ਲਿਆ ਉੱਥੋਂ, ਉਹਨਾਂ ਦੀਆਂ ਤਾਕਤਾਂ ਵੱਖਰੀਆਂ। ਇਸ ਤਰ੍ਹਾਂ ਫੜ ਕੇ ਫਿਰ ਆਪਣੇ ਅੰਗੂਠੇ ਨਾਲ ਪੈਰ ਦਾ ਅੰਗੂਠੇ ਝੰਗਾਉਂਦੇ ਰਹੇ, ਉਹਦੇ ਵਿੱਚੋਂ ਦੁੱਧ ਨਿਕਲੀ ਜਾਂਦਾ ਸੀ। ਇਹ ਉਹਨਾਂ ਦੀ ਤਾਕਤ ਹੁੰਦੀ, ਨਾਮ ਦੀ ਸ਼ਕਤੀ ਹੁੰਦੀ। ਬਾਬਾ ਜੀ ਬਹੁਤ ਸ਼ਾਂਤ ਸੁਭਾਵ ਨੇ, ਬਹੁਤ ਚੰਗੇ ਨੇ, ਹਰ ਬਿਮਾਰੀ ਨੂੰ ਕੱਟਦੇ ਨੇ, ਗੁਰਸਿੱਖਾਂ ਦੇ ਦੁੱਖਾਂ ਨੂੰ ਦੂਰ ਕਰਦੇ ਨੇ, ਔਰ ਮਹਾਰਾਜ ਦੀ ਕਿਰਪਾ ਨਾਲ ਬਹੁਤ ਕਿਰਪਾ ਕਰਦੇ ਨੇ। ਬਾਬਾ ਸ਼੍ਰੀ ਚੰਦ ਜੀ, ਗੁਰੂ ਨਾਨਕ ਦੇਵ ਸਾਹਿਬਜ਼ਾਦੇ, ਬਾਬਾ ਸੋ ਲਖਮੀ ਦਾਸ ਜੀ, ਬਾਬਾ ਧਰਮਚੰਦ ਜੀ, ਉਹਨਾਂ ਤੋਂ ਅੱਗੇ ਬਾਬਾ ਮਖੂ ਚੰਦ ਜੀ, ਇਹ ਸਾਰੇ ਜਾਣੇ ਹੋਏ ਨੇ। ਬਹੁਤ ਤਾਕਤ ਹੈ ਉਹਨਾਂ ਦੇ ਨਾਵਾਂ ਦੇ ਵਿੱਚ ਹੀ, ਬਹੁਤ ਤਾਕਤ ਹੈ। ਬਾਬਾ ਮੋਹਨ ਜੀ, ਬਾਬਾ ਦਾਸੂ ਦਾਤੂ ਜੀ, ਬਾਬਾ ਮੋਹਨ, ਬਾਬਾ ਮੋਹਰੀ ਜੀ, ਇਸੇ ਪ੍ਰਕਾਰ ਫਿਰ ਬਾਬਾ ਮਹਾਂਦੇਵ ਜੀ, ਪਿਰਥੀਆ ਤਾਂ ਚਲੋ ਉਲਟ ਹੋ ਗਿਆ, ਮਹਾਂਦੇਵ ਜੀ ਵਿੱਚ ਬਹੁਤ ਤਾਕਤ ਸੀ, ਮਹਾਂਦੇਵ ਜੀ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਦਾ ਨਾਮ ਲੈਣ ਨਾਲ ਹੀ ਕਿਰਪਾ ਹੋ ਜਾਂਦੀ। ਇਸੇ ਪ੍ਰਕਾਰ ਹੀ ਅੱਗੇ ਅੱਗੇ ਗੁਰੂ ਕੇ ਸਾਹਿਬਜ਼ਾਦੇ, ਦਸਵੇਂ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ, ਭਰਪੂਰ ਤਾਕਤਾਂ ਦੇ ਸੰਯੁਕਤ ਬ੍ਰਹਮ ਗਿਆਨੀ ਚਾਰੇ, ਮਹਾਰਾਜ ਦੀ ਕਿਰਪਾ ਹੁੰਦੀ ਹੈ। ਆਪਾਂ ਥੋੜ੍ਹਾ ਜਿਹਾ ਕੁਛ ਬਹੁਤਾ ਹੀ ਤਾਹਾਂ ਨੂੰ ਹਵਾ 'ਚ ਉੱਡ ਜਾਂਦੇ ਹਾਂ, ਪੱਲੇ ਪੁੱਲੇ ਕੁਛ ਨਹੀਂ ਹੁੰਦਾ ਤਾਂ ਹੋਰ ਹੀ ਗੱਲਾਂ ਕਰ ਲੈਂਦੇ। ਵੱਡਿਆਂ ਦਾ ਸਤਿਕਾਰ ਬਹੁਤ ਜ਼ਰੂਰੀ ਹੁੰਦਾ, ਸਾਡੇ ਵੱਡੇ ਨੇ, ਉਹ ਸਾਡੀਆਂ ਕੁਲਾਂ ਦੇ ਵੱਡੇ ਨੇ, ਧੰਨ ਭਾਗ ਨੇ ਉਹਨਾਂ ਦੇ, ਸਾਡੇ ਵੀ ਧੰਨ ਭਾਗ ਨੇ, ਧੰਨ ਨੇ ਉਹਨਾਂ ਦੇ ਭਾਗ ਜਿਨ੍ਹਾਂ ਨੇ ਗੁਰਾਂ ਦੇ ਘਰ ਸਾਹਿਬਜ਼ਾਦੇ ਬਣ ਕੇ ਜਨਮ ਲਿਆ, ਧੰਨ ਬਾਬਾ। ਸੋ ਇਸ ਪ੍ਰਕਾਰ ਮੋਹਣ ਜੀ ਜਿਨ੍ਹਾਂ ਬਾਰੇ ਸਤਿਗੁਰੂ ਜ਼ਿਕਰ ਕਰਦਿਆਂ ਹੋਇਆਂ ਫਰਮਾਉਂਦੇ ਨੇ, ਅਸਲ ਵਿੱਚ ਇਹ ਲਾਈਨ ਵਿੱਚ ਪ੍ਰਵਿਰਤ ਹੋਇਆਂ ਹੀ ਬਹੁਤ ਸਾਰੀਆਂ ਗੱਲਾਂ ਪਤਾ ਲੱਗਦੀਆਂ ਨੇ। ਬਾਹਰਲੇ ਕਿਤਾਬੀ ਗੱਲਾਂ ਨਾਲ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ। ਜਮ ਕਾਲ ਤਿੰਨ ਕੌ ਲੱਗੈ ਨਾਹੀ ਜੋ ਇੱਕ ਮਨ ਧਿਆਵੇ, ਉਹਨਾਂ ਪੁਰਸ਼ਾਂ ਨੂੰ ਜਮ ਕਾਲ ਲੱਗਦਾ ਨਹੀਂ ਜੋ ਇਕਾਗਰ ਮਨ ਹੋ ਕੇ ਆਪ ਨੂੰ ਧਿਆਉਂਦੇ ਨੇ। ਮਨ ਬਚਨ ਕਰਮ ਜੇ ਤੁਦ ਅਰਾਧ ਹੈ ਸੇ ਸਭੇ ਫਲ ਪਾਵਹੇ, ਮਨ ਬਾਣੀ ਸਰੀਰ ਕਰਕੇ ਜੋ ਤੁਹਾਨੂੰ ਅਰਾਧਦੇ ਨੇ ਉਹ ਧਰਮ ਅਰਥ ਕਾਮ ਮੋਖ ਆਦਿਕ ਸਾਰੇ ਫਲਾਂ ਨੂੰ ਪ੍ਰਾਪਤ ਕਰ ਲੈਂਦੇ ਨੇ। ਮਲ ਮੂਤ ਮੂਡ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ, ਜਿਹੜੇ ਬੰਦੇ ਮਲ ਮੂਤ ਅਤਿਅੰਤ ਅਪਵਿੱਤਰ ਮੂਰਖ ਅਤੇ ਮੁਗਧ ਜੜ ਸੀ ਉਹ ਵੀ ਆਪ ਜੀ ਦਾ ਦਰਸ਼ਨ ਦੇਖ ਕੇ ਸ੍ਰੇਸ਼ਟ ਗਿਆਨਵਾਨ ਹੋ ਗਏ। ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ, ਗੁਰੂ ਸਾਹਿਬ ਜੀ ਬਿਨਵੰਤ ਤੋਂ ਹੁੰਦਾ, ਬਿਨਵੰਤ ਦਾ ਮਤਲਬ ਹੁੰਦਾ ਬੇਨਤੀ ਪੂਰਵਕ ਉਚਾਰਦੇ ਨੇ ਕਿ ਆਪ ਜੀ ਦਾ ਜਿਹੜਾ ਰਾਜ ਹੁੰਦਾ ਸਰੂਪ, ਇਹ ਰਾਜ ਦੇ ਜੱਜੇ ਨੂੰ ਔਂਕੜ ਹੈ। ਇੱਥੇ ਰਾਜ ਦੇ ਕਈ ਅਰਥ ਨੇ, ਰਾਜ ਰੱਸੀ ਨੂੰ ਵੀ ਕਹਿੰਦੇ ਨੇ ਰੱਜੂ, ਰਾਜ ਰਾਜ ਦਾ ਅਰਥ ਹੈ ਪ੍ਰਕਾਸ਼, ਰਾਜ ਦਾ ਅਰਥ ਸਰੂਪ ਵੀ ਹੈ। ਤੁਹਾਡਾ ਜਿਹੜਾ ਪ੍ਰਕਾਸ਼ ਸਰੂਪ ਹੈ ਉਹ ਨਿਸ਼ਚਲ ਹੈ, ਆਪ ਪੂਰਨ ਪੁਰਖ ਭਗਵਾਨ ਦਾ ਸਰੂਪ ਹੋ ਜੀ, ਕਿਉਂਕਿ ਪਦਵੀ ਉਹਨਾਂ ਦੀ ਬਹੁਤ ਉੱਚੀ ਹੋ ਚੁੱਕੀ ਸੀ, ਅਵਸਥਾ ਇੰਨੀ ਉੱਚੀ ਸੀ, ਉਹ ਬ੍ਰਹਮ ਦਾ ਸਰੂਪ ਹੀ ਹੋਏ ਹੋਣ ਕਰਕੇ ਜਦੋਂ ਮਹਾਰਾਜ ਦੀ ਬਖਸ਼ਿਸ਼ ਹੋਈ, ਫਿਰ ਜਾਂ ਤੀਜੀ ਪੌੜੀ ਦਾ ਭੋਗ ਪਾਇਆ ਤਾਂ ਬਾਬਾ ਮੋਹਨ ਜੀ ਪੋਥੀਆਂ ਲੈ ਕੇ ਸੰਗਤ ਵਿੱਚ ਆ ਗਏ ਅਤੇ ਕਿਹਾ ਇਹ ਪੋਥੀਆਂ ਆਪ ਜੀ ਦੀਆਂ ਨੇ, ਮੈਂ ਆਪ ਜੀ ਵਾਸਤੇ ਇਕੱਤਰ ਕਰਵਾ ਕੇ ਰੱਖੀਆਂ, ਪਰ ਦੇਵਾਂਗਾ ਤਦ ਜੇ ਮੈਨੂੰ ਆਪਣੇ ਚਰਨਾਂ 'ਤੇ ਪਹਿਣ ਦਿਓਗੇ। ਮਹਾਰਾਜ ਨੇ ਕਿਹਾ ਆਪ ਤਾਂ ਵੱਡੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਹੋ, ਅਸੀਂ ਆਪਦੇ ਬਾਲਕੇ ਹਾਂ, ਸਗੋਂ ਸਾਨੂੰ ਆਪਦੇ ਚਰਨੀ ਪੈਣਾ ਚਾਹੀਦਾ, ਆਪ ਅਯੋਗ ਗੱਲ ਨਾ ਕਰੋ। ਉਸ ਵੇਲੇ ਬਾਬਾ ਮੋਹਨ ਜੀ ਨੇ ਕਿਹਾ ਸਾਨੂੰ ਬੜੇ ਸਤਿਗੁਰਾਂ ਦਾ ਇਸ ਵਕਤ ਬਚਨ ਹੋਇਆ ਹੋਇਆ ਕਿ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰਿਆਈ ਗੱਦੀ ਗੁਰੂ ਰਾਮਦਾਸ ਮਾਂ ਨੂੰ ਸੌਂਪੀ ਤਾਂ ਮੈਨੂੰ ਉਹਨਾਂ ਨੇ ਕਿਹਾ ਚਰਨੀ ਪੈ ਜਾ, ਉਸ ਵੇਲੇ ਮੈਂ ਆਪਣਾ ਦਾਸ ਸਮਝ ਕੇ ਗੁਰੂ ਰਾਮਦਾਸ ਦੀ ਪੈਰੀ ਨਾ ਪਿਆ ਅਤੇ ਮੇਰਾ ਛੋਟਾ ਭਾਈ ਮੋਹਰੀ ਚਰਨੀ ਪੈ ਗਿਆ। ਸਤਿਗੁਰੂ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸਾਂ ਪੈਰੀ ਪਾਏ ਜੀਓ। ਉਸ ਉੱਤੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਅਤੇ ਪੁੱਤਰ ਤੈਨੂੰ ਰੱਖ ਵਿਖਾਈ, ਤੂੰ ਸਾਡੀ ਇੱਜ਼ਤ ਰੱਖ ਵਿਖਾਈ ਅਤੇ ਮੈਨੂੰ ਬਚਨ ਕੀਤਾ ਕਿ ਤੇਰਾ ਹਿਰਦਾ ਤਪਦਾ ਰਹੇਗਾ। ਉਸ ਦਿਨ ਤੋਂ ਮੇਰਾ ਹਿਰਦਾ ਤਪਦਾ ਰਿਹਾ, ਫਰੇਵਾਂ ਹੋ ਗਿਆ। ਜਿਸ ਵੇਲੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਮੈਂ ਕਹਿੰਦੇ ਜਾ ਕੇ ਬੇਨਤੀ ਕੀਤੀ, ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਹੁਣ ਤੈਨੂੰ ਸ਼ਾਂਤੀ ਨਹੀਂ ਮਿਲ ਸਕਦੀ, ਇਹਨਾਂ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਜਦੋਂ ਆਉਣਗੇ ਉਹਨਾਂ ਦੇ ਚਰਨੀ ਲੱਗੇਗਾ ਤਾਂ ਤੈਨੂੰ ਸ਼ਾਂਤੀ ਮਿਲੇਗੀ। ਮੈਂ ਬੇਨਤੀ ਕੀਤੀ, ਮੇਰੀ ਤਾਂ ਕਈ ਕਈ ਮਹੀਨੇ ਸਮਾਧੀ ਲੱਗੀ ਰਹਿੰਦੀ, ਮੇਰਾ ਉਹਨਾਂ ਨਾਲ ਮੇਲ ਕਿਵੇਂ ਹੋਵੇਗਾ। ਗੁਰੂ ਸਾਹਿਬ ਨੇ ਕਿਹਾ ਤੂੰ ਆਪਣੇ ਪੁੱਤਰ ਸੰਤ ਰਾਮ ਪਾਸੋਂ ਵੱਡਿਆਂ ਸਤਿਗੁਰਾਂ ਦੀ ਸਾਰੀ ਬਾਣੀ ਇਕੱਤਰ ਕਰਕੇ ਰੱਖ ਛੱਡ, ਚਾਹੇ ਕੋਈ ਵੀ ਲੈਣ ਆਵੇ ਉਹਨੂੰ ਦੇਣੀ ਨਹੀਂ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਤੇਰੇ ਕੋਲ ਆਉਣਗੇ ਤਾਂ ਪਹਿਲਾਂ ਉਹਨਾਂ ਨੂੰ ਚਰਨੀ ਪੈ ਕੇ ਨਿਮਰਤਾ ਨਾਲ ਮੱਥਾ ਟੇਕ, ਮੱਥਾ ਟੇਕੀ ਅਤੇ ਫਿਰ ਬਾਣੀ ਦੇਣੀ ਹੈ, ਸ਼ਾਂਤੀ ਹੋਵੇਗੀ। ਉਹ ਵੇਲਾ ਹੁਣ ਆ ਪਹੁੰਚਿਆ, ਇਸ ਕਰਕੇ ਆਪਣੀ ਚਰਨੀ ਲੱਗਣ ਦਿਓ। ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਸ਼ਾਂਤੀ ਸਰੂਪ ਵਿੱਚ ਬੈਠੇ ਰਹੇ ਅਤੇ ਬਾਬਾ ਮੋਹਨ ਜੀ ਨੇ ਚਰਨ ਫੜ ਕੇ ਬੜੇ ਪ੍ਰੇਮ ਨਾਲ ਸਿਰ 'ਤੇ ਰੱਖ ਕੇ ਚੰਗੀ ਤਰ੍ਹਾਂ ਫਿਰ ਚਰਨਾਂ 'ਤੇ ਆਪਣਾ ਸਿਰ ਮੱਥਾ ਟੇਕਿਆ ਬੜੇ ਪਿਆਰ ਨਾਲ। ਗੁਰੂ ਸਾਹਿਬ ਦੀ ਚਰਨ ਧੂੜੀ ਮਸਤਕ 'ਤੇ ਲਾਈ, ਸਰੀਰ 'ਤੇ ਲਾਈ, ਬਹੁਤ ਠੰਡ ਪੈ ਗਈ, ਇਕਦਮ ਸ਼ਾਂਤੀ ਆ ਗਈ ਅਤੇ ਫਿਰ ਮੱਥਾ ਟੇਕ ਕੇ ਉਸ ਵਕਤ ਆਪਣੇ ਪੰਜ ਇਸ਼ਨਾਨੇ ਕਰਕੇ ਫਿਰ ਬੜੇ ਸਤਿਕਾਰ ਨਾਲ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤੀਆਂ ਲਿਆ ਕੇ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਫਿਰ ਉਹ ਪੋਥੀਆਂ ਪਾਲਕੀ ਲਿਆਂਦੀ ਸੀ ਨਾਲ, ਪਾਲਕੀ 'ਚ ਸੁਸ਼ੋਭਿਤ ਕੀਤੀਆਂ, ਗੁਰਬਾਣੀ ਦਾ ਸਤਿਕਾਰ ਕੀਤਾ ਅਤੇ ਚੌਥੀ ਪੌੜੀ ਫਿਰ ਉਚਾਰਨਾ ਕੀਤੀ। ਮੋਹਨ ਤੂੰ ਸੁਫਲ ਫਲਿਆ ਸਣ ਪਰਿਵਾਰੇ, ਇਹ ਬਾਬਾ ਮੋਹਨ ਜੀ ਤੂੰ ਪਰਿਵਾਰ ਦੇ ਸਹਿਤ ਸ੍ਰੇਸ਼ਟ ਫਲਾਂ ਕਰਕੇ ਫਲਿਆ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਇਹ ਬਾਬਾ ਮੋਹਨ ਜੀ ਆਪ ਜੀ ਨੇ ਆਪਣੇ ਪੁੱਤਰ ਮਿੱਤਰ ਭਰਾ ਕੁਟੰਬ ਸਭ ਤਾਰਨਾ ਕੀਤੇ ਨੇ। ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ। ਜਿਸ ਵੇਲੇ ਆਪ ਦੇ ਹਿਰਦੇ ਚੋਂ ਅਭਿਮਾਨ ਲਹਿ ਗਿਆ ਤਾਂ ਤੁਸਾਂ ਨੇ ਆਪਣੇ ਆਪ ਨੂੰ ਜਹਾਨ ਤੋਂ ਤਾਰਨਾ ਕੀਤਾ ਅਤੇ ਜਿਨ੍ਹਾਂ ਨੇ ਆਪ ਦਾ ਦਰਸ਼ਨ ਕਰਨਾ ਪਾਇਆ ਉਹਨਾਂ ਦਾ ਵੀ ਅਭਿਮਾਨ ਲਹਿਆ ਦੂਰ ਹੋਇਆ। ਜਿਨ੍ਹਾਂ ਦਾ ਅਭਿਮਾਨ ਦੂਰ ਹੋਇਆ ਉਹਨਾਂ ਨੂੰ ਜਹਾਨ ਤੋਂ ਤਾਰਨਾ ਕੀਤਾ। ਜਿੰਨੀ ਤੁਦਨੋਂ ਧਨ ਕਹਿਆ ਤਿੰਨ ਜੰਮ ਨੇੜ ਨਾ ਆਇਆ। ਜਿਨ੍ਹਾਂ ਨੇ ਆਪ ਨੂੰ ਧਨ ਧਨ ਕਥਨ ਕੀਤਾ ਧਨ ਬਾਬਾ ਮੋਹਨ ਜੀ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ। ਸੋ ਜਿਵੇਂ ਗੁਰੂ ਅਮਰਦਾਸ ਜੀ ਨੇ ਪ੍ਰੇਮੇ ਕੋਹੜੀ ਨੂੰ ਬਿਲਕੁਲ ਸਹੀ ਕਰਕੇ ਉੱਪਲ ਸ਼ੀਹਾਂ ਉੱਪਲ ਦੀ ਲੜਕੀ ਨਾਲ ਵਿਆਹ ਕੇ ਪ੍ਰੇਮੇ ਕੋਹੜੀ ਦਾ ਨਾਂ ਅਤੇ ਸ਼ੀਹਾਂ ਉੱਪਲ ਦੀ ਲੜਕੀ ਦਾ ਨਾਂ ਇਉਂ ਰੱਖਿਆ ਸੀ, ਮਥੋ ਲੜਕੀ ਦਾ ਨਾਂ ਰੱਖਿਆ, ਪ੍ਰੇਮੇ ਕੋਹੜੀ ਦਾ ਨਾਮ ਰੱਖਿਆ ਸੀ ਮੁਰਾਰੀ। ਫਿਰ ਮਹਾਰਾਜ ਨੇ ਸੰਗਤ ਵਿੱਚ ਕਿਹਾ ਜਿਹੜਾ ਮਥੋ ਮੁਰਾਰੀ ਦਾ ਜਾਪ ਕਰੇਗਾ ਉਹਦਾ ਜੰਮਣਾ ਮਰਨਾ ਕੱਟਿਆ ਜਾਵੇਗਾ। ਇੰਨੀ ਇਹ ਗੁਰੂ ਸਾਹਿਬ ਨੂੰ ਅਥਾਰਟੀ ਉਹ ਕਰ ਸਕਦੇ ਨੇ, ਹੋਰ ਨਹੀਂ ਕੋਈ ਕਰ ਸਕਦਾ। ਸੋ ਆਪਾਂ ਇਸ ਗੱਲ ਦੇ ਵਿਚਾਰ ਕਰਦੇ, ਮਹਾਰਾਜ ਨੇ ਕਿਹਾ ਜੇ ਧੰਨ ਬਾਬਾ ਮੋਹਨ ਜੀ ਜੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਆ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਕਹਿੰਦੇ ਆ, ਤਾਂ ਬਾਕੀ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਵੀ ਧੰਨ ਕਹਿਣਾ ਚਾਹੀਦਾ, ਉਹ ਵੀ ਧੰਨਤਾ ਯੋਗ ਨੇ। ਗੁਰੂ ਕੇ ਘਰੇ ਅਵਤਾਰ ਲੈਣਾ, ਜਨਮ ਲੈਣਾ ਬਹੁਤ ਵੱਡੀ ਗੱਲ ਹੁੰਦੀ, ਬੜੀ ਕਮਾਈ ਤੋਂ ਬਿਨਾਂ ਤਾਂ ਕੋਈ ਆਉਂਦਾ ਹੀ ਨਹੀਂ। ਗੁਰੂ ਨਾਨਕ ਸਾਹਿਬ ਦਾ ਸਾਹਿਬਜ਼ਾਦਾ ਬਣਨਾ, ਗੁਰੂ ਅੰਗਦ ਦੇਵ ਦਾ ਸਾਹਿਬਜ਼ਾਦਾ ਬਣਨਾ ਮੈਂ ਛੋਟੀ ਜਿਹੀ ਗੱਲ ਨਹੀਂ ਜਾਣਨੀ। ਇਸ ਕਰਕੇ ਸਤਿਕਾਰ ਉਹਨਾਂ ਦੇ ਪਰਿਵਾਰ ਦਾ, ਗੁਰੂ ਸਾਹਿਬਾਂ ਦੇ ਪਰਿਵਾਰਾਂ ਦਾ ਪੂਰਾ ਸਤਿਕਾਰ ਕਰਨਾ ਔਰ ਉਹਨਾਂ ਦਾ ਵੀ ਧਿਆਨ ਧਰਨਾ, ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਉਹਨਾਂ ਦੇ ਨਜ਼ਦੀਕ ਫਿਰ ਜੰਮ ਨਹੀਂ ਆਉਂਦਾ। ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ। ਇਹ ਬਾਬਾ ਮੋਹਨ ਜੀ ਆਪ ਦੇ ਗੁਣ ਬੇਅੰਤ ਨੇ, ਕੁਝ ਕਥਨ ਕੀਤੇ ਨਹੀਂ ਜਾ ਸਕਦੇ, ਆਪ ਸਤਿਗੁਰੂ ਅਤੇ ਮੁਰਾਰੀ ਪੁਰਖ ਦਾ ਰੂਪ ਹੋਣ ਜੀ। ਬਿਨਵੰਤ ਨਾਨਕ ਟੇਕ ਰਾਖੀ ਜਿਤ ਲੱਗ ਤਰਿਆ ਸੰਸਾਰੇ। ਮਹਾਰਾਜ ਕਥਨ ਕਰਦੇ ਬਾਬਾ ਮੋਹਨ ਜੀ ਪੋਥੀਆਂ ਦੇ ਕੇ ਤੁਸਾਂ ਸਾਡੀ ਲੱਜਾ ਰੱਖ ਲਈ ਹੈ, ਜਿਸ ਬਾਣੀ ਦੇ ਆਸਰੇ ਲੱਗ ਕੇ ਸਾਰੀ ਦੁਨੀਆਂ ਨੇ ਤਰਨਾ। ਇਸ ਤਰ੍ਹਾਂ ਇਹ ਪਹਿਲਾ ਭਾਵ ਅਰਥ ਸੀ, ਇਹਦਾ ਜਿਵੇਂ ਉਚਾਰਨਾ ਸੀ, ਇਹਦਾ ਜਿਹੜਾ ਅੰਤਰੀ ਭਾਵ ਅਰਥ ਉਹ ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਹੈ ਤਾਂ ਇਹ ਅਸਲ ਵਿੱਚ ਪਰਮੇਸ਼ਰ ਦੇ ਪ੍ਰਤੀ ਉਚਾਰਨ ਕੀਤਾ, ਪਰ ਕਈ ਵਾਰ ਹੁੰਦਾ ਕਿ ਕਿਸੇ ਸ਼ਬਦ ਦੇ ਰਾਹੀਂ ਮੋਹਨ ਨਾਮ ਦੀ ਵਰਤੋਂ ਕਰਕੇ ਗੁਰਾਂ ਨੇ ਮੋਹਨ ਜੀ ਦੀ ਸਮਾਧੀ ਵੀ ਖੋਲ੍ਹ ਦਿੱਤੀ ਅਤੇ ਉਹਨਾਂ ਦਾ ਨਾਮ ਵੀ ਦੁਨੀਆਂ ਦੇ ਵਿੱਚ ਪ੍ਰਚਲਿਤ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਜਿਵੇਂ ਪਿੱਛੋਂ ਲੈ ਕੇ ਤੁਰਿਆ ਆਉਂਦਾ ਸੰਪਰਦਾਵਾਂ ਦੇ ਵਿੱਚ, ਉਸੇ ਪ੍ਰਕਾਰ ਆਪਾਂ ਵਿਚਾਰ ਕੀਤੀ। ਜੇ ਕੋਈ ਗੱਲ ਗਲਤ ਹੁੰਦੀ ਤਾਂ ਇੰਨੇ ਇੰਨੇ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ ਹੋਏ ਨੇ, ਉਹ ਗੱਲ ਕੱਟ ਸਕਦੇ, ਭਾਈ ਨਹੀਂ ਇਹ ਗੱਲ ਠੀਕ ਨਹੀਂ, ਐਵੇਂ ਬਣਾਈ ਹੋਈ ਹੈ। ਬਣਾਈ ਨਹੀਂ ਹੋਈ, ਅਕਾਲ ਪੁਰਖ ਦੀ ਕਿਰਪਾ ਨਾਲ ਬ੍ਰਹਮ ਗਿਆਨ ਨੂੰ, ਬ੍ਰਹਮ ਗਿਆਨੀ ਤ੍ਰਿਕਾਲਦਰਸ਼ੀ ਅਗਲਾ ਪਿਛਲਾ ਸਭ ਕੁਝ ਦੇਖਿਆ ਹੀ ਹੁੰਦਾ ਉਹਨੇ, ਉਹ ਦੇਖ ਕੇ ਹੀ ਦੱਸ ਦਿੰਦੇ ਨੇ ਕਿ ਮਹਾਰਾਜ ਨੇ ਹਾਂ ਇਹ ਸ਼ਬਦ ਇੱਥੇ ਉਚਾਰਿਆ, ਨਾਲੇ ਉੱਥੇ ਜਗ੍ਹਾ ਬਣੀ ਹੋਈ ਹੈ, ਉੱਥੇ ਉਹ ਪਾਲਕੀ ਵੀ ਹੁਣ ਤੱਕ ਪਈ ਹੈ, ਸਭ ਕੁਝ ਹਾਜ਼ਰ ਨਾਜ਼ਰ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਜਿੱਥੇ ਲਿਆ ਕੇ ਪੋਥੀਆਂ ਰੱਖੀਆਂ ਸੀ 68 ਘਾਟ 'ਤੇ ਸੰਗਮਰਮਰ ਦੀ, ਉੱਥੇ ਵੀ ਬਣੀ ਹੋਈ ਹੈ ਪਾਲਕੀ ਬੜੀ ਸੋਹਣੀ, ਸਾਰੀਆਂ ਨਿਸ਼ਾਨੀਆਂ ਕਾਇਮ ਨੇ ਆਪਣੇ ਕੋਲ। ਤੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਐਵੇਂ ਵਿੱਚ ਜੇ ਜਿਵੇਂ ਕਹਿ ਲਓ ਸੰਗਤ ਦੇ ਮਨ ਦੀ ਇਕਾਗਰਤਾ ਨਹੀਂ ਬਣ ਦੇਣੀ, ਉਹਨਾਂ ਨੇ ਐਵੇਂ ਖਰਾਬ ਜੇ ਕਰੀ ਜਾਣਾ, ਆਪਣੀ ਮਨਾਉਣੀ ਜ਼ਿਆਦਾ, ਉਹਨਾਂ ਲਈ ਠੀਕ ਨਹੀਂ ਹੈ। ਜੋ ਪਿੱਛੋਂ ਚੱਲਿਆ ਆਉਂਦਾ ਉਹੀ ਸਤਿਗੁਰੂ ਦੀ ਕਿਰਪਾ ਨਾਲ ਠੀਕ ਹੈ। ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਹੋਈ ਅੱਜ ਉਹਨਾਂ ਦਾ। ਸੋ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਅਵਤਾਰ ਦਿਹਾੜਾ ਮਨਾ ਰਹੀ ਸੰਗਤ। ਵੈਸੇ ਪੁਰਾਣੀਆਂ ਰਵਾਇਤਾਂ 'ਚ 1 ਮਈ ਨੂੰ ਸੀ, ਅੱਜ ਨਵੀਆਂ ਰੀਤੀਆਂ ਵਿੱਚ ਸੰਗਤਾਂ ਮਨਾ ਰਹੀਆਂ ਨੇ। ਗੁਰੂ ਕੇ ਤਾਂ ਦਿਹਾੜੇ ਰੋਜ਼ ਹੀ ਭਾਵੇਂ ਮਨਾਈ ਜਾਓ, ਸਤਿਗੁਰੂ ਸਦਾ ਹੀ ਪ੍ਰਸੰਨ ਨੇ ਸਾਡੇ 'ਤੇ। ਸੋ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਭਾਈ ਕੁਲਦੀਪ ਸਿੰਘ ਹੁਣਾਂ ਨੇ ਅਖੰਡ ਪਾਠ ਸਾਹਿਬ ਗੁਰੂ ਸਾਹਿਬ ਦੇ ਅਵਤਾਰ ਦਿਹਾੜੇ ਸੰਬੰਧ ਵਿੱਚ ਰਖਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਪਾਠ ਅਤੇ ਨਾਲ ਇਹ ਰਿਕਾਰਡ ਕਾਇਮ ਕੀਤਾ। ਉਹਨਾਂ ਨੇ ਵੀ 48 ਘੰਟੇ ਬਹਿ ਕੇ ਪਾਠ ਆਪ ਸੁਣਿਆ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਆਪਾਂ ਦੂਜਿਆਂ ਨੂੰ ਕਹਿੰਦੇ ਰਹਿੰਦੇ ਹਾਂ ਵੀ ਅਖੰਡ ਪਾਠ ਰਖਾਉਂਦੇ ਨੇ ਲੋਕ, ਵੀ ਉਹ ਪਾਠ ਨਹੀਂ ਸੁਣਦੇ। ਭਾਈ ਸਾਹਿਬ ਨੇ ਆਪ ਸਾਰਾ ਅਖੰਡ ਪਾਠ ਕੋਲ ਬਹਿ ਕੇ ਸੁਣਿਆ। ਉਹ ਵਧਾਈ ਦੇ ਪਾਤਰ ਨੇ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਾਰਿਆਂ ਨੂੰ ਇਹ ਮਰਿਆਦਾ ਬਣਾਉਣੀ ਚਾਹੀਦੀ। 10ਵੇਂ ਪਾਤਸ਼ਾਹ ਨੇ ਆਪ ਸਾਰਾ ਅਖੰਡ ਪਾਠ ਸਾਹਿਬ ਸੁਣਿਆ ਸੀ। ਲਾਗੇ ਤੰਬੂ ਲਗਵਾ ਲਿਆ, ਇੱਕ ਤੰਬੂ 'ਚ ਪ੍ਰਕਾਸ਼ ਕਰਕੇ ਪਾਠ ਹੋਇਆ ਸੀ ਦਮਦਮਾ ਸਾਹਿਬ। ਪਹਿਲਾ ਅਖੰਡ ਪਾਠ 10ਵੇਂ ਪਾਤਸ਼ਾਹ ਨੇ ਆਪ ਸੁਣਿਆ ਸੀ। ਪੰਜ ਪਾਠੀ, ਪੰਜ ਜਪਜੀ ਸਾਹਿਬ ਵਾਲੇ, ਪੰਜ ਧੂਫੀਏ, ਪੰਜ ਲਾਂਗਰੀ, ਪੰਜ ਪਹਿਰੇਦਾਰ, 25 ਜਾਣੇ ਲਾ ਕੇ 10ਵੇਂ ਪਾਤਸ਼ਾਹ ਨੇ ਅਖੰਡ ਪਾਠ ਕਰਵਾਇਆ ਸੀ। ਫਿਰ ਹੌਲੀ ਹੌਲੀ ਮਰਿਆਦਾਵਾਂ ਘਟਦੀਆਂ ਘਟਦੀਆਂ ਘਟ ਗਈਆਂ। ਤੋ ਇਸ ਤਰ੍ਹਾਂ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਆ ਜਿਵੇਂ ਮਹਾਰਾਜ ਨੇ ਕੀਤਾ। ਉਹਨਾਂ ਨੇ ਸਾਨੂੰ ਇੱਕ ਦਿਖਾਉਣ ਵਾਸਤੇ, ਸਿਖਾਉਣ ਵਾਸਤੇ ਇੱਕ ਮਰਿਆਦਾਵਾਂ ਕਾਇਮ ਕੀਤੀਆਂ ਸੀ। ਉਹਨਾਂ ਮਰਿਆਦਾਵਾਂ ਦੇ ਮੁਤਾਬਕ ਮਹਾਰਾਜ ਕਿਰਪਾ ਕਰਨ, ਭਾਈ ਕੁਲਦੀਪ ਸੋਹਣਾ ਨੇ ਉਹ ਮਰਿਆਦਾ ਮੁਤਾਬਕ ਪਾਠ ਸ਼ਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਹੀ ਕੋਲ ਬਹਿ ਕੇ ਅਖੰਡ ਪਾਠ ਦੇ ਸ਼ਰਵਣ ਕਰੀਏ, ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ। ਸੋ ਅੱਜ ਵੀ ਸੋ ਪਰਿਵਾਰ ਵੱਲੋਂ ਗੁਪਤ ਸੇਵਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਅਮਰਦਾਸ ਮਹਾਰਾਜ ਦੇ ਅਵਤਾਰ ਦਿਹਾੜੇ 'ਤੇ ਪਾਠ ਆਰੰਭ ਹੋਣਾ ਹੁਣ, ਔਰ ਪਰਸੋਂ ਨੂੰ ਭੋਗ ਪੈਣਗੇ, ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਵੇਗੀ। ਗੁਰੂ ਅਮਰਦਾਸ ਜੀ ਦਾ ਅਵਤਾਰ ਦਿਹਾੜਾ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਅਤੇ ਸਾਰੀ ਸੰਗਤ ਮਿਲ ਕੇ ਅਰਦਾਸ ਕਰੇ, ਮਹਾਰਾਜ ਭੁੱਲਿਆਂ ਭਟਕਿਆਂ ਨੂੰ ਆਪਣੇ ਚਰਨੀ ਲਾਓ, ਜਿਹੜੀ ਗੁਰੂ ਕੇ ਗਿਆਨ ਤੋਂ ਵਾਂਝੇ ਨੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਵੇ, ਸਿੱਖੀ ਮਿਲੇ, ਨਾਮਦਾਨ ਮਿਲੇ। ਸੋ ਜਿਹੜੇ ਲੋਕ ਐਵੇਂ ਭਟਕਦੇ ਫਿਰਦੇ ਥਾਂ ਥਾਂ, ਉਹ ਗੁਰੂ ਦੇ ਲੜ ਲੱਗ ਜਾਣ। ਇਹੀ ਸਾਡੀ ਅਰਦਾਸ ਬੇਨਤੀ ਗੁਰਾਂ ਦੇ ਚਰਨਾਂ ਵਿੱਚ ਹੈ। ਧੰਨ ਗੁਰੂ ਅਮਰਦਾਸ ਜੀ ਸਾਨੂੰ ਆਸ਼ੀਰਵਾਦ ਦੇਣ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਹੁਣ ਸਾਰੀ ਸੰਗਤ ਵਿੱਚ ਰਸ ਪਾਓ, ਇਕਾਗਰਤਾ ਬਣਾਓ, ਟਿਕਾਓ ਬਣੇ, ਸਤਿਗੁਰੂ ਦੀ ਬਖਸ਼ਿਸ਼ ਹੋਵੇ, ਸਤਿਗੁਰੂ ਮਿਹਰ ਕਰਨ। ਸੋ ਪਿਆਰ ਸਤਿਕਾਰ ਨੂੰ ਨਾਮ ਜਪ ਕੇ ਫਿਰ ਪਾਠ ਆਰੰਭ ਕਰਦੇ ਚੱਲ ਕੇ, ਸਤਿਗੁਰੂ ਦੀ ਮਿਹਰ ਹੋਵੇਗੀ, ਪਿਆਰ ਸਤਿਕਾਰ ਨਾਲ ਨਾਮ ਜਪੀਏ। ਵਾਹਿਗੁਰੂ 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 ਵਾਹਿਗੁਰੂ
ਸ਼ਬਦ ਵਿੱਚ ਕਈ ਪ੍ਰਯੋਜਨ ਸਿੱਧ ਹੋ ਜਾਂਦੇ ਨੇ। ਸੋ ਜਿਸ ਤਰ੍ਹਾਂ ਇੱਕ ਸ਼ਬਦ ਦੇ ਕਈ ਅੰਤਰੀ ਭਾਵ ਹੋ ਜਾਂਦੇ ਨੇ, ਸ਼ਬਦ ਅੰਦਰਲੀ ਬਿਰਤੀ ਦੇ ਮੁਤਾਬਕ ਫਲ ਦਿੰਦਾ। ਜਿਵੇਂ ਸ਼ਬਦ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਹੁਣ ਇੱਛਾ ਕਿਸੇ ਦੀ ਮਾਇਆ ਲਈ ਹੈ, ਕੋਈ ਪੁੱਤਰ ਪ੍ਰਾਪਤੀ ਚਾਹੁੰਦਾ ਹੈ, ਕੋਈ ਇੱਛਾ ਕਰਦਾ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਜਿਵੇਂ ਜਿਵੇਂ ਸਾਡੇ ਮਨ ਦੇ ਅੰਦਰ ਇੱਛਾ ਹੁੰਦੀ ਹੈ, ਸ਼ਬਦ ਉਹੀ ਹੁੰਦਾ ਪ੍ਰਾਪਤੀ ਇੱਛਾ ਮੁਤਾਬਕ। ਇਸੇ ਤਰ੍ਹਾਂ ਮੋਹਨ ਤੇਰੇ ਉੱਚੇ ਮੰਦਰ, ਜੋ ਸ਼ਬਦ ਉਚਾਰਨ ਕੀਤਾ ਹੈ ਇਹਦੇ ਵਿੱਚ ਪੋਥੀਆਂ ਲੈਣ ਦਾ ਸੰਕਲਪ ਕੀਤਾ ਹੈ ਅਤੇ ਸਤਿਗੁਰੂ ਜੀ ਨੇ ਵਿਧੀ ਪੂਰਵਕ ਚਾਹੁੰਦੇ ਤਾਂ ਕਰਾਮਾਤ ਵੀ ਦਿਖਾ ਸਕਦੇ ਸੀ ਪਰ ਕਰਾਮਾਤ ਦਿਖਾਉਣ ਦਾ ਹੁਕਮ ਨਹੀਂ। ਆਪਾਂ ਨੂੰ ਵੀ ਇਹੀ ਸਮਝਾਇਆ ਕਿ ਜੋ ਕੁਛ ਲੈਣਾ ਹੈ ਉਹ ਸ਼ਬਦ ਨਾਲ ਲੈ ਲਓ। ਸ਼ਬਦ ਦਾ ਅਭਿਆਸ ਕੀਤਿਆਂ ਸਤਿਗੁਰੂ ਸਭ ਕੁਛ ਬਖਸ਼ਿਸ਼ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਹੁਣ ਇਹਦੇ 'ਚ ਦੂਸਰਾ ਭਾਵ ਅਰਥ ਜਿਹੜਾ ਹੈ ਉਹ ਬਖਸ਼ਿਸ਼ ਕਰ ਰਹੇ ਨੇ ਮਹਾਰਾਜ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹ ਨੂੰ ਇੱਕ ਹੁੰਦਾ ਹਨ, ਹਨ ਕਰਨਾ, ਨਾਸ਼ ਕਰਨਾ, ਇਹ ਮੋਹ ਦੇ ਨਾਸ਼ ਕਰਨ ਵਾਲੇ। ਇੱਕ ਹੁੰਦਾ ਮੋਹਨੀ ਮਾਇਆ, ਜੋ ਮਨ ਨੂੰ ਸਾਡੇ ਨੂੰ ਮੋਹ ਲੈਂਦੀ ਹੈ, ਅਤੇ ਪਰਮਾਤਮਾ ਮੋਹ ਨੂੰ ਨਾਸ਼ ਕਰਦਾ। ਕਹਿੰਦੇ ਨੇ ਹੇ ਮੋਹਨ, ਹੇ ਪਰਮਾਤਮਾ, ਤੇਰੇ ਉੱਚੇ ਮੰਦਰ ਸੱਚਖੰਡ, ਵੱਡਾ ਮੰਦਰ ਤੇਰਾ ਸੱਚਖੰਡ ਹੈ, ਅਤੇ ਸਾਧ ਸੰਗਤ ਰੂਪੀ ਅਪਾਰ ਵੱਡਾ ਮਹਿਲ ਹੈ। ਮੋਹਨ ਤੇਰੇ ਉੱਚੇ ਮੰਦਰ, ਉੱਚਾ ਮੰਦਰ ਅਕਾਲ ਪੁਰਖ ਦਾ ਸੱਚਖੰਡ, ਅਤੇ ਮਹਿਲ ਸਾਧ ਸੰਗਤ ਰੂਪ ਅਪਾਰ ਮਹਿਲ ਜਾਣ ਲੈਣਾ। ਇਸ ਤਰ੍ਹਾਂ ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸ਼ਾਲਾ। ਇਹ ਮੋਹਨ ਪਰਮਾਤਮਾ ਤੇਰੇ ਦਰਵਾਜ਼ੇ 'ਤੇ ਧਰਮ ਦੀ ਸ਼ਾਲਾ ਤੋਂ ਭਾਵ ਹੁੰਦੀ ਜੋ ਜਗ੍ਹਾ, ਜੋ ਘਰ, ਜੋ ਸੰਤ ਹਨ ਉਹ ਸੋਭ ਰਹੇ ਨੇ। ਧਰਮਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹੇ। ਇਹ ਅਪਾਰ ਗੁਣਾਂ ਵਾਲੇ ਦਿਆਲੂ ਠਾਕੁਰ ਪਰਮਾਤਮਾ ਧਰਮ ਦੀ ਜੋ ਸਾਲ ਤੋਂ ਭਾਵ ਘਰ ਹੈ, ਜੋ ਧਰਮ ਦਾ ਘਰ ਹੈ, ਜੋ ਸੰਤ ਹਨ ਉਹ ਸਦਾ ਹੀ ਤੇਰੇ ਕੀਰਤਨ ਨੂੰ ਗਾਉਂਦੇ ਨੇ। ਸੰਤ ਮਹਾਤਮਾ ਜਹ ਸਾਧ ਸੰਤ ਇਕੱਤਰ ਹੋਵ ਹੈ ਤਹਾਂ ਤੁਝ ਤੇ ਆਵਹੇ। ਜਿੱਥੇ ਜਿੱਥੇ ਵੀ ਸੰਤ ਮਹਾਤਮਾ ਸਾਧੂ ਸਾਧ ਸੰਗਤ ਇਕੱਠੀ ਹੁੰਦੀ ਹੈ, ਧਰਮਸਾਲ ਜੋ ਧਰਮ ਦੀ ਜਗ੍ਹਾ ਗੁਰੂ ਦੁਆਰਾ ਹੈ, ਗੁਰੂ ਘਰ ਹੈ, ਉਹ ਉੱਥੇ ਸੰਗਤ ਤੈਨੂੰ ਧਿਆਉਂਦੀ। ਜਿੱਥੇ ਜਿੱਥੇ ਵੀ ਸਾਧ ਸੰਗਤ ਹੈ ਹਰ ਜਗ੍ਹਾ ਹੀ ਤੁਹਾਨੂੰ ਸੰਗਤ ਧਿਆ ਰਹੀ। ਕਰ ਦਇਆ ਮਾਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ। ਇਹ ਦਇਆ ਦੇ ਕਰਨ ਵਾਲੇ ਮਾਇਆ ਸਰੂਪ ਦਿਆਲੂ ਸੁਆਮੀ ਮਾਲਕ, ਮੈਂ ਦੀਨ ਗਰੀਬ ਉੱਤੇ ਆਪ ਕਿਰਪਾਲੂ ਹੋਵੋ ਜੀ। ਬਿਨਵੰਤ ਨਾਨਕ ਦਰਸ ਪਿਆਸੇ, ਮੇਰੇ ਦਰਸ਼ਨ ਸੁੱਖ ਸਾਰਾ। ਸਤਿਗੁਰੂ ਫਰਮਾਉਂਦੇ ਨੇ ਅਸੀਂ ਆਪਦੇ ਦਰਸ਼ਨਾਂ ਦੇ ਚਾਹਵਾਨ ਹਾਂ ਜੀ। ਆਪ ਦਾ ਦਰਸ਼ਨ ਮਿਲੇ ਤਾਂ ਸਾਰਾ ਹੁੰਦਾ ਸ੍ਰੇਸ਼ਟ, ਸ੍ਰੇਸ਼ਟ ਸੁੱਖ ਪ੍ਰਾਪਤ ਹੁੰਦਾ। ਸਾਰਾ ਦੇ ਦੋ ਭਾਵ ਅਰਥ ਨੇ, ਇੱਕ ਤਾਂ ਹੁੰਦਾ ਸਾਰਾ ਕੁੱਲ, ਇੱਕ ਹੁੰਦਾ ਸਾਰਾ ਤੋਂ ਭਾਵ ਪਾਇਆ ਹੋਇਆ, ਇੱਕ ਹੁੰਦਾ ਸਾਰ ਤੱਤ ਸ੍ਰੇਸ਼ਟ, ਤੀਸਰਾ ਭਾਵ ਅਰਥ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਹੇ ਪਰਮਾਤਮਾ, ਹੇ ਮੋਹਨ ਜੀ, ਤੇਰੇ ਵੇਦਾਂ ਰੂਪੀ ਅਨੂਪ ਬਚਨ ਨੇ ਅਤੇ ਆਪ ਜੀ ਦੀ ਚਾਲ ਵੀ ਨਿਰਾਲੀ ਹੈ। ਚਾਲ ਕੈਸੀ ਨਿਰਾਲੀ ਹੈ, ਸਿੰਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ। ਇਹ ਜਿਹੜੇ ਮਾਸਾਹਾਰੀ ਜੀਵ ਨੇ ਸਾਰੇ, ਸ਼ੇਰ ਹੈ, ਬਾਜ ਹੈ, ਬਾਜ ਦੀਆਂ ਕਈ ਕਿਸਮਾਂ ਅੱਗੇ ਘਾਹ ਖਾਣ ਵਾਸਤੇ ਇਹਨਾਂ ਨੂੰ ਤੁਸੀਂ ਪ੍ਰੇਰਨਾ ਜਾਂ ਦਿੰਦੇ ਹੋ, ਘਾਹ ਖਾਣ ਲੱਗ ਜਾਂਦੇ ਨੇ। ਤੁਹਾਡੀ ਮਰਜ਼ੀ ਹੈ, ਰੱਬ ਚਾਹੇ ਭਾਵੇਂ ਅੱਜ ਬਦਲ ਦੇਵੇ, ਸਾਰਾ ਪੁੱਠਾ ਕਰ ਸਕਦਾ, ਮਾਸਾਹਾਰੀਆਂ ਨੂੰ ਘਾਹ ਖਾਣ ਲਾ ਸਕਦਾ, ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਸਕਦਾ, ਜਾਨਵਰਾਂ ਨੂੰ ਘਾਹੋ ਖਾਣ ਤਿੰਨਾ ਮਾਸ ਖਵਾਲੇ। ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸਵਾਹ। ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਇਹ ਅੱਗੇ ਪੰਗਤੀ ਬਾਣੀ ਦੀ ਫਿਰ ਸ਼ਬਦ ਦੀ ਆਈ, ਪਿੱਛੇ ਚਾਰ ਪੰਗਤੀਆਂ ਆਪਾਂ ਪੜ੍ਹੀਆਂ ਕਿ ਪਰਮਾਤਮਾ ਕੀ ਕਰ ਸਕਦਾ। ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਇਹ ਮੋਹਨ ਪਰਮਾਤਮਾ, ਤੁਸੀਂ ਏਕਤਾ ਵਾਲੇ ਜੀਆਂ ਨੂੰ ਮੰਨਦੇ ਹੋ, ਹੋਰ ਸਭ ਖਾਕ ਰੂਪ ਨਿਸ਼ਚੇ ਕਰਦੇ ਹੋ। ਮਨ ਹੈ ਤਾਂ ਏਕ ਅਲੇਖ ਠਾਕੁਰ ਜਿਨ੍ਹਾਂ ਸਭ ਕਲ ਧਾਰੀ ਆ। ਇਹ ਅਲੇਖ ਠਾਕੁਰ ਜੋ ਆਪ ਮੰਨਦੇ ਹੋ ਤਾਂ ਏਕਤਾ ਵਾਲੇ ਨੂੰ ਮੰਨਦੇ ਹੋ, ਜਿਸ ਆਪ ਨੇ ਸਾਰੀ ਸ਼ਕਤੀ ਧਾਰੀ ਹੋਈ ਹੈ ਸਾਰੇ ਪਾਸੇ, ਤੁਧ ਬਚਨ ਗੁਰ ਕੈ ਵਸ ਕੀ ਆ ਆਦਿ ਪੁਰਖ ਬਨਵਾਰੀ ਆ। ਇਹ ਸਾਰਿਆਂ ਪੁਰਖਾਂ ਦੀ ਆਦਿ ਅਤੇ ਸੰਸਾਰ ਬੰਨ ਦੇ ਮਾਲਕ ਰੂਪ ਪਰਮਾਤਮਾ ਏਕਤਾ ਵਾਲਿਆਂ ਨੇ ਗੁਰਾਂ ਦੇ ਬਚਨਾਂ ਦੁਆਰੇ ਤੈਨੂੰ ਵਸੀਕਾਰ ਕੀਤਾ ਹੋਇਆ। ਤੂੰ ਆਪ ਚੱਲਿਆ, ਆਪ ਰਹਿਆ, ਆਪ ਸਭ ਕਲ ਧਾਰੀ ਆ। ਤੁਸੀਂ ਜੀਵ ਰੂਪ ਹੋ ਕੇ ਆਪ ਚੱਲੇ ਹੋ ਅਤੇ ਈਸ਼ਵਰ ਰੂਪ ਹੋ ਕੇ ਤੁਸੀਂ ਆਪ ਸਥਿਤ ਹੋ ਰਹੇ ਹੋ। ਜੰਗਮ ਰੂਪ ਹੋ ਕੇ ਆਪ ਚੱਲ ਰਹੇ ਹੋ, ਭਾਵ ਲੱਤਾਂ ਵਾਲੇ ਜੀਵ ਬਣ ਕੇ ਅਤੇ ਇੱਕ ਜਗ੍ਹਾ ਟਿਕਣ ਵਾਲੇ ਨੂੰ ਅਸਥਾਵਰ ਕਹਿੰਦੇ ਨੇ। ਅਸਥਾਵਰ ਰੂਪ ਹੋ ਕੇ ਇੱਕ ਜਗ੍ਹਾ 'ਤੇ ਟਿਕ ਰਹੇ ਹੋ। ਸਾਰੀਆਂ ਤਾਕਤਾਂ ਆਪਣੇ ਵਿੱਚ ਟਿਕਾਈਆਂ ਹੋਈਆਂ ਨੇ, ਆਪਨੇ ਸਾਰੀ ਸ਼ਕਤੀ ਜਿਹੜੀ ਧਾਰੀ ਹੋਈ ਹੈ। ਬਿਨਵੰਤ ਨਾਨਕ ਪੈਜ ਰੱਖ ਹੋ, ਸਭ ਸੇਵਕ ਸਰਨ ਤੋਂ ਮਾਰੀ ਆ। ਮਹਾਰਾਜ ਉਚਾਰਦੇ ਨੇ ਸਾਡੀ ਪੈਜ ਰੱਖਣਾ ਕਰੋ, ਸਾਰੇ ਸੇਵਕ ਤੁਹਾਡੀ ਸ਼ਰਨ ਆਏ ਆ। ਮੋਹਨ ਤੁਧ ਸਤਸੰਗਤ ਧਿਆਵੈ ਦਰਸ ਧਿਆਨਾ। ਇਹ ਮੋਹਨ ਵਾਹਿਗੁਰੂ ਆਪ ਜੀ ਨੂੰ ਸਤਸੰਗਤ ਧਿਆਉਂਦੀ ਰਹਿੰਦੀ, ਹਮੇਸ਼ਾ ਦਰਸ਼ਨ ਵਾਸਤੇ ਆਪ ਜੀ ਦਾ ਧਿਆਨ ਕਰਦੀ ਹੈ ਸੰਗਤ। ਮੋਹਨ ਜਮ ਨੇੜ ਨਾ ਆਵੈ ਤੁਧ ਜਪੈ ਨਿਦਾਨਾ। ਇਹ ਮੋਹਨ ਪਰਮਾਤਮਾ ਜੀ ਉਹਨਾਂ ਦੇ ਨਜ਼ਦੀਕ ਜਮਦੂਤ ਨਹੀਂ ਆਉਂਦਾ, ਜੋ ਅੰਤ ਵੇਲੇ ਫਿਰ ਆਪ ਜੀ ਨੂੰ ਮਨ ਦੇ ਅੰਦਰ ਸ਼ੁਰੂ ਤੋਂ ਲੈ ਕੇ ਅਭਿਆਸ ਕਰ ਕਰਕੇ ਵਸਾ ਕੇ ਅੰਤ ਵੇਲੇ ਵੀ ਤੇਰਾ ਜਾਪ ਜਪਦੇ ਨੇ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ। ਜਮ ਕਾਲ ਤਿਨਕਾ ਲੱਗੈ ਨਾਹੀਂ, ਜੋ ਇੱਕ ਮਨ ਧਿਆਵਹੇ। ਜਿਹੜੇ ਇਕਾਗਰ ਮਨ ਹੋ ਕੇ ਧਿਆਉਂਦੇ ਨੇ, ਉਹਨਾਂ ਨੂੰ ਜਮ ਕਾਲ ਲੱਗਦਾ ਹੀ ਨਹੀਂ, ਉਹਨਾਂ ਦੇ ਉੱਤੇ ਉਹਨਾਂ ਦਾ ਜ਼ੋਰ ਨਹੀਂ ਚੱਲ ਸਕਦਾ। ਮਨ ਬਚਨ ਕਰਮ ਜੇ ਤੁਧ ਅਰਧ ਹੈ, ਸੇ ਸਭੇ ਫਲ ਪਾਵਹੇ। ਜਿਹੜੇ ਇਨਸਾਨ ਹੈ ਪਰਮਾਤਮਾ ਜੀ ਆਪ ਜੀ ਨੂੰ ਮਨ ਕਰਕੇ, ਬਾਣੀ ਕਰਕੇ ਹੁੰਦਾ, ਜ਼ੁਬਾਨ ਕਰਕੇ ਕਹਿੰਦੇ, ਬਾਣੀ ਜ਼ੁਬਾਨ, ਮਨ ਕਰਕੇ, ਜ਼ੁਬਾਨ ਕਰਕੇ, ਸਰੀਰ ਕਰਕੇ ਤੈਨੂੰ ਅਰਾਧੇ, ਉਹ ਪੁਰਸ਼ ਸਾਰੇ ਹੀ ਫਲ ਪ੍ਰਾਪਤ ਕਰ ਲੈਂਦੇ ਨੇ। ਮਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ ਸੁਗਿਆਨ। ਜਿਹੜੇ ਮਲ ਮੂਤ ਹੁੰਦੇ ਨੇ ਅਪਵਿੱਤਰ, ਮੂੜ ਹੁੰਦੇ ਨੇ ਮੂਰਖ, ਮੁਗਧ ਹੁੰਦੇ ਨੇ ਜਿਹੜੇ ਬਿਲਕੁਲ ਹੀ ਦਿਮਾਗ ਹੀ ਨਾ ਹੋਵੇ, ਜੜ ਜੇ ਬੰਦੇ, ਉਹ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਸਨ, ਉਹ ਆਪ ਜੀ ਦੇ ਦਰਸ਼ਨ ਨੂੰ ਦੇਖ ਕੇ ਸ੍ਰੇਸ਼ਟ ਗਿਆਨਵਾਨ ਹੋ ਗਏ। ਤੁਹਾਡੇ ਦਰਸ਼ਨਾਂ ਵਿੱਚ ਇੰਨੀ ਤਾਕਤ ਹੈ ਕਿ ਅਪਵਿੱਤਰ ਮੂਰਖ, ਜੜ ਮੂਰਖ ਸਭ ਠੀਕ ਹੋ ਜਾਂਦੇ। ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ। ਮਹਾਰਾਜ ਉਚਾਰਦੇ ਨੇ ਇਹ ਪੂਰਨ ਪੁਰਖ ਭਗਵਾਨ ਪਰਮੇਸ਼ਰ ਜੀ, ਆਪ ਜੀ ਦਾ ਜੋ ਹੁਕਮ ਨਿਹਚਲ ਹੈ, ਤੁਹਾਡੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਮੋਹਨ ਤੂੰ ਸੁਫਲ ਫਲਿਆ ਸਣ ਪਰਿਵਾਰ। ਇਹ ਪਰਮਾਤਮਾ ਤੂੰ ਸਾਰੇ ਪਰਿਵਾਰ ਦੇ ਸਹਿਤ ਸ੍ਰੇਸ਼ਟ ਫਲਾਂ ਕਰਕੇ ਫਲਿਆ ਹੋਇਆ ਹੈ, ਅਤੇ ਸਾਰਾ ਪਰਿਵਾਰ ਜਿਹੜਾ ਹੈ ਕਿਹੜਾ ਕਿਹੜਾ, ਮੋਹਨ ਪੁੱਤਰ ਮੀਤ ਭਾਈ ਕੁਟੁੰਬ ਸਭ ਤਾਰੇ। ਇਹ ਮੋਹਨ ਪਰਮਾਤਮਾ ਆਪਣੇ ਪੁੱਤਰ ਜਿਹੜੇ ਸੀ, ਆਪਣੇ ਪਰਮਾਤਮਾ ਦਾ ਵਾਚਕ ਹੋਣ ਕਰਕੇ, ਹੁਣ ਪੁੱਤਰ ਇੱਥੇ ਬ੍ਰਹਮਾ ਆਦਿਕ, ਮੀਤ ਮਹਾਤਮਾ, ਭਰਾ ਕੁਟੁੰਬ, ਹੋਰ ਸੰਤ ਰਿਖੀ ਮੁਨੀ ਸਾਰੇ ਤਾਰ ਦਿੱਤੇ ਨੇ। ਇਹ ਮੋਹਨ ਪਰਮਾਤਮਾ ਤੁਸੀਂ ਪੁੱਤਰ ਜਿਹੜੇ ਤੁਹਾਡੇ ਅਸਲ ਪੁੱਤਰ ਕੌਣ ਨੇ? ਭਗਤ, ਅਸਲੀ ਤਾਂ ਭਗਤ ਨੇ ਤੇਰੇ ਪੁੱਤਰ। ਮੀਤ ਸਖਾ ਭਗਤੀ ਕਰਨ ਵਾਲੇ ਅਰਜਨ ਆਦਿਕ, ਭਾਈ ਜਿਹੜੇ ਨੇ ਗਿਆਨਵਾਨ, ਕੁਟੁੰਬ ਹੋਰ ਸਾਰੇ ਸਾਧੂ ਜਨ ਤਾਰਨਾ ਕੀਤੇ ਨੇ। ਇਸ ਕਰਕੇ ਆਪ ਜੀ ਨੇ ਜਿਹੜੀ ਸ੍ਰਿਸ਼ਟੀ ਦੇ ਉੱਤੇ ਜਿੰਨੇ ਵੀ ਹਨ ਤੁਹਾਡੇ ਪਿਆਰੇ ਭਗਤ, ਉਹਨਾਂ ਸਾਰਿਆਂ ਤੁਸੀਂ ਤਾਰਦੇ ਹੋ। ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ। ਅਭਿਮਾਨ ਦੇ ਲਹਿਆ ਦੂਰ ਹੋਣ ਕਰਕੇ ਜਿਨ੍ਹਾਂ ਨੇ ਆਪਦਾ ਦਰਸ਼ਨ ਪਾਇਆ ਹੈ, ਉਹਨਾਂ ਨੂੰ ਆਪ ਜੀ ਨੇ ਜਹਾਨ ਤੋਂ ਹੀ ਤਾਰ ਦਿੱਤਾ ਹੈ। ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਆਪ ਜੀ ਨੂੰ ਧੰਨਤਾ ਯੋਗ ਕਥਨ ਕੀਤਾ, ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ, ਜਿਨ੍ਹਾਂ ਨੇ ਤੈਨੂੰ ਧੰਨ ਕਿਹਾ ਹੈ, ਉਹਨਾਂ ਨੇ ਹੀ ਕਿਰਪਾ ਆਪਨੇ ਉਹਨਾਂ 'ਤੇ ਕਰ ਦਿੱਤੀ ਕਿ ਜਮਦੂਤ ਉਹਨਾਂ ਦੇ ਨੇੜੇ ਹੀ ਨਹੀਂ ਆਉਂਦਾ। ਮਹਾਰਾਜ ਵਾਰ ਵਾਰ ਜਮਦੂਤ, ਨਰਕ, ਧਰਮ ਰਾਜਾ ਕਹਿੰਦੇ ਨੇ। ਇਹ ਇਕੱਲੇ ਸ਼ਬਦ ਵਿੱਚ ਹੀ 4-5 ਵਾਰੀ ਇਹ ਅੱਖਰ ਆ ਚੁੱਕੇ ਨੇ, ਫਿਰ ਵੀ ਹਲੇ ਸਾਡੀ ਕੌਮ ਹੀ ਕਹੀ ਜਾਂਦੀ ਕਿ ਧਰਮ ਰਾਜ ਨਹੀਂ ਹੁੰਦਾ, ਜਮਦੂਤ ਨਹੀਂ ਹੁੰਦੇ, ਇਹ ਸਵਰਗ ਨਹੀਂ ਹੁੰਦੇ, ਪਤਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਵੀ ਕਿ ਨਹੀਂ, ਮੱਥਾ ਟੇਕ ਲੈਂਦੇ ਨੇ ਅਤੇ ਫਿਰ ਕਹਿ ਜਾਣਾ ਆਹ ਨਹੀਂ ਹੁੰਦਾ, ਇਹ ਹੋ ਨਹੀਂ ਸਕਦਾ, ਨਾਲੇ ਮੱਥਾ ਵੀ ਟੇਕੀ ਜਾਣਾ ਨਾਲੇ ਮੰਨਣਾ ਮਨਾ। ਇਹ ਦੋ ਗੱਲਾਂ ਵਿੱਚ ਦੋਨੋਂ ਪਾਸੇ ਲੋਕ ਤੁਰੇ ਜਾ ਰਹੇ। ਬੇਅੰਤ ਗੁਣ ਤੇਰੇ ਕਥੇ ਨਾ ਜਾਹੀ, ਸਤਿਗੁਰ ਪੁਰਖ ਮੁਰਾਰੇ। ਸੋ ਇਹ ਸੱਚ ਹੁੰਦਾ ਤ੍ਰੈ ਕਾਲ ਬਾਅਦ, ਤਿੰਨਾਂ ਕਾਲਾਂ ਵਿੱਚ ਸੱਚ ਰੂਪ ਪੂਜਨੀਕ ਮੁਰਾਰੀ ਪੁਰਖ ਤੇਰੇ ਬੇਅੰਤ ਗੁਣ ਨੇ, ਪਰ ਸਾਡੇ ਕੋਲੋਂ ਉਹ ਗੁਣ ਕਥਨ ਨਹੀਂ ਕੀਤੇ ਜਾਂਦੇ, ਕਿਉਂਕਿ ਅਸੀਂ ਛੋਟੇ ਜਿਹੇ ਜੀਵ ਹਾਂ। ਮਨਵੰਤ ਨਾਨਕ ਟੇਕ ਰਾਖੀ, ਜਿਤ ਲੱਗ ਤਰਿਆ ਸੰਸਾਰੇ। ਮਹਾਰਾਜ ਸੋ ਉਚਾਰਨ ਕਰਦੇ ਨੇ ਬਚਨ ਕਿ ਹੇ ਵਾਹਿਗੁਰੂ, ਤੁਸੀਂ ਸੰਤਾਂ ਭਗਤਾਂ ਦੀ ਹੁਣ ਤੱਕ ਪੈਜ ਰੱਖੀ, ਟੇਕ ਉਹਨਾਂ ਨੇ ਤੁਹਾਡੀ ਰੱਖੀ ਹੈ, ਜਿਨ੍ਹਾਂ ਸੰਤਾਂ ਭਗਤਾਂ ਦੀ ਚਰਨੀ ਲੱਗ ਕੇ ਸਾਰਾ ਸੰਸਾਰ ਤਰਿਆ।